ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾ ਤਾਰ। ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾ ਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ ਰਹਾਉ। ਅਨਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਦਿਆਲ ਤੇਰਾ ਨਾਮ ਤਰਾ, ਸਦ ਕੁਰਬਾਨ ਜਾਓ ਰਹਾਓ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ, ਤਾ ਕੀ ਸੇਵਾ ਸੋ ਕਰੇ, ਜਾ ਕਉ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਏ, ਜਿਸ ਆਗੈ ਪਿਆਰੇ ਜਾਏ ਕਹਾ ਰਹਾਉ। ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋ ਕੋਏ, ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਝੁਖ ਝੁਖ ਹੋਏ। ਸਾਹਿਬ ਤੇਰੇ ਨਾਮ ਵਿਟਹੋ, ਬਿੰਦ ਬਿੰਦ ਝੁਖ ਝੁਖ ਹੋਏ। ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋ ਕੋਏ, ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਝੁਖ ਝੁਖ ਹੋਏ। ਸਾਹਿਬ ਤੇਰੇ ਨਾਮ ਵਿਟਹੋ, ਬਿੰਦ ਬਿੰਦ ਝੁਖ ਝੁਖ ਹੋਏ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਤ ਪਾਵਨ ਭਗਤ ਵਛਲ, ਕਿਰਪਾ ਨਿਦਾਨ ਜ਼ਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰ ਯੋਗ ਸਾਧ ਸੰਗਤ ਜੀ, ਜਗਤ ਗੁਰੂ ਸ੍ਰੀ ਅਕਾਲ ਪੁਰਖ ਵਾਹਿਗੁਰੂ ਕੇ ਪ੍ਰਤੱਖ ਸਰੂਪ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਦੀ ਧਰਤੀ ਤੋਂ ਜਗਤ ਉੱਪਰ ਪਰ ਉਪਕਾਰ ਕਰਨ ਵਾਸਤੇ ਆਪ ਜੀ ਨੇ ਐਸਾ ਮਹਾਨ ਕਰਤੱਬ ਕੀਤਾ ਸੀ ਕਿ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਸਮੂਹ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦੇ ਵਾਸਤੇ ਸੁਲਤਾਨਪੁਰ ਤੋਂ ਆਪ ਜੀ ਨੇ ਚਾਲੇ ਪਾਏ, ਲੰਮੀ ਯਾਤਰਾ ਕੀਤੀ। ਯਕੇ ਬਾਅਦ ਦੀਗਰੇ, ਭਾਵ ਇੱਕ ਤੋਂ ਬਾਅਦ ਦੂਜੀ, ਦੂਜੇ ਤੋਂ ਬਾਅਦ ਤੀਜੀ, ਫਿਰ ਚੌਥੀ, ਇਉਂ ਚਾਰ ਲੰਮੀਆਂ ਯਾਤਰਾ ਸੰਸਾਰ ਦੀਆਂ ਆਪ ਜੀ ਨੇ ਕੀਤੀਆਂ, ਜਿਨ੍ਹਾਂ ਨੂੰ ਚਾਰ ਉਦਾਸੀਆਂ ਆਖਿਆ ਜਾਂਦਾ ਹੈ। ਇਨ੍ਹਾਂ ਦੇ ਦੌਰਾਨ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦੇ ਨਾਲ ਆਪ ਜੀ ਦਾ ਮਿਲਾਪ ਹੋਇਆ ਔਰ ਸਾਰਿਆਂ ਨੂੰ ਸਿੱਧੇ ਰਸਤੇ ਪਾਇਆ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਨਾਮ ਨਾਲ ਜੋੜਿਆ। ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ, ਇਹ ਮੁੱਖ ਅਸੂਲ ਦ੍ਰਿੜ ਕਰਵਾ ਕੇ ਗੁਰਮੁਖ ਨਾਮ ਦਾਨ ਇਸਨਾਨ ਦੀ ਜੁਗਤ ਵਰਤਾ ਕੇ ਆਪ ਜੀ ਨੇ ਸਿੱਖ ਪੰਥ ਦੀ ਪ੍ਰਾਰੰਭਤਾ ਕੀਤੀ। ਚਾਰ ਉਦਾਸੀਆਂ ਸੰਪੂਰਨ ਕਰਨ ਉਪਰੰਤ ਰਾਵੀ ਦਰਿਆ ਦੇ ਕਿਨਾਰੇ ਤੇ ਵਸਾਏ ਹੋਏ ਆਪਣੇ ਨਗਰ, ਜੋ ਸ੍ਰੀ ਅਕਾਲ ਪੁਰਖ ਦੇ ਨਾਮ ਤੇ ਵਸਾਇਆ, ਕਰਤਾਰਪੁਰ ਨਾਮ ਰੱਖਿਆ ਸੀ, ਉਸ ਨਗਰ ਵਿਖੇ ਆਪ ਜੀ ਨੇ ਨਿਵਾਸ ਕੀਤਾ। ਲਾਹੌਰ ਦਾ ਰਹਿਣ ਵਾਲਾ ਸੇਠ ਕਰੋੜੀ ਮੱਲ, ਜਿਹਨੂੰ ਆਮ ਤੌਰ ਤੇ ਕਰੋੜੀਆ ਕਿਹਾ ਜਾਂਦਾ ਹੈ, ਉਸ ਦੀ ਇਹ ਜ਼ਮੀਨ ਸੀ ਤੇ ਉਸਨੇ ਸਤਿਗੁਰੂ ਮਹਾਰਾਜ ਜੀ ਕੀ ਭੇਟਾ ਕੀਤੀ ਸੀ। ਸਤਿਗੁਰੂ ਜੀ ਨੇ ਨਵੀਂ ਨਗਰੀ ਵਸਾਈ, ਕਰਤਾਰਪੁਰ ਨਾਮ ਰੱਖਿਆ। ਚਾਰ ਉਦਾਸੀਆਂ ਸੰਪੂਰਨ ਕਰਨ ਉਪਰੰਤ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਨ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਜੋ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਲਈ ਯਾਤਰਾ ਆਰੰਭ ਕਰਨ ਵੇਲੇ ਆਪ ਜੀ ਨੇ ਫਕੀਰੀ ਬਾਣਾ ਪਹਿਨਿਆ ਸੀ, ਹੁਣ ਕਰਤਾਰਪੁਰ ਵਿਖੇ ਆ ਕੇ ਉਹ ਬਾਣਾ ਉਤਾਰਿਆ ਤੇ ਸੰਸਾਰੀ ਬਸਤਰ ਪਹਿਨੇ, ਕਰਤਾਰਪੁਰ ਵਿੱਚ ਧਰਮਸ਼ਾਲਾ ਕਾਇਮ ਕੀਤੀ, ਜਿਸ ਵਿੱਚ ਸੁਬਾ ਸ਼ਾਮ ਦੀਵਾਨ ਸੱਜਦੇ, ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ, ਕੀਰਤਨ ਹੁੰਦਾ ਤੇ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਕਥਾ ਉਪਦੇਸ਼ ਸਰਵਣ ਕਰਾਉਂਦੇ ਤੇ ਦਿਨ ਦਾ ਬਾਕੀ ਸਮਾਂ ਕਿਰਤ ਵਿਰਤ, ਵਾਹੀ ਖੇਤੀ ਇਤਿਆਦਿਕ ਆਪ ਕਿਰਤ ਕਰਦੇ, ਗੁਰਸਿੱਖਾਂ ਕੋਲੋਂ ਕਿਰਤ ਕਰਾਉਂਦੇ। ਆਪ ਜੀ ਕੇ ਮਾਤਾ ਪਿਤਾ ਦੀ ਜੋ ਬਿਰਧ ਹੋ ਚੁੱਕੇ ਨੇ, ਧੰਨ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ, ਉਹਨਾਂ ਦਾ ਅੰਤਮ ਸਮਾਂ ਨਜ਼ਦੀਕ ਆਇਆ ਜਾਣ, ਉਹਨਾਂ ਨੂੰ ਵੀ ਆਤਮਿਕ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਵਾਹਿਗੁਰੂ ਕੇ ਨਾਲ ਅਭੇਦ ਕੀਤਾ ਤੇ ਆਪਣੇ ਧਰਮ ਦੇ ਮਾਤਾ ਪਿਤਾ, ਜਿਨ੍ਹਾਂ ਨੂੰ ਆਪਾਂ ਸਹੁਰਾ ਤੇ ਸੱਸ ਆਖਦੇ ਹਾਂ, ਜਗਤ ਮਾਤਾ, ਮਾਤਾ ਸੁਲੱਖਣੀ ਜੀ ਜੋ ਗੁਰੂ ਕੇ ਮਹਿਲ ਹਨ, ਤਿਨ੍ਹਾਂ ਦੇ ਮਾਤਾ ਪਿਤਾ ਜੀ, ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ, ਉਨ੍ਹਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੇਵਲ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ। ਬੇਅੰਤ ਸੰਗਤਾਂ ਕਰਤਾਰਪੁਰ ਦੀ ਪਾਵਨ ਧਰਤੀ ਤੇ ਆਉਂਦੀਆਂ, ਗੁਰੂ ਕੇ ਚਰਨ ਪਰਸਦੀਆਂ, ਦਰਸ਼ਨ ਕਰਦੀਆਂ ਤੇ ਸਤਿਗੁਰੂ ਗਰੀਬ ਨਿਵਾਸ ਜੀ ਸਾਰਿਆਂ ਨੂੰ ਪਾਰ ਉਤਾਰੇ ਵਾਲਾ ਆਤਮਿਕ ਉਪਦੇਸ਼ ਬਖਸ਼ਿਸ਼ ਕਰਦੇ ਨੇ। ਨਿਤ ਦੀ ਇਹ ਵਰਤਣ ਵੇਖ ਕੇ ਸਾਡੇ ਮਾਤਾ ਸੁਲੱਖਣੀ ਜੀ, ਜੋ ਕਿ ਆਪਣੇ ਦੋਨੋਂ ਸਾਹਿਬਜ਼ਾਦਿਆਂ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਜੀ ਸਮੇਤ ਇੱਥੇ ਹੀ ਆ ਗਏ ਸਨ ਗੁਰੂ ਕੇ ਬੁਲਾਵੇ ਉੱਪਰ, ਘਰ ਪਰਿਵਾਰ ਵਿੱਚ ਰਹਿੰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰਮ ਦੀ ਜੁਗਤ ਵਰਤਾਉਂਦੇ ਨੇ। ਮਾਤਾ ਸੁਲੱਖਣੀ ਜੀ ਨੇ ਵੀ ਆਪਣੇ ਪਤੀ ਦੇਵ ਸਤਿਗੁਰਾਂ ਕੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਸੀ ਕਿ ਕੁੱਲ ਸੰਸਾਰ ਦਾ ਆਪ ਜੀ ਭਲਾ ਕਰਦੇ ਹੋ, ਮੈਨੂੰ ਆਪ ਜੀ ਕੀ ਅਰਧਾਂਗਨੀ ਹੋਣ ਦਾ ਸੁਭਾਗ ਔਰ ਮਾਣ ਪ੍ਰਾਪਤ ਹੋਇਆ ਹੈ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਕਲਿਆਣਕਾਰੀ ਉਪਦੇਸ਼ ਬਖਸ਼ ਕਰੋ, ਜੋ ਆਤਮਿਕ ਗਿਆਨ ਬੇਅੰਤ ਜੀਵਾਂ ਨੂੰ ਆਪ ਜੀ ਨੇ ਬਖਸ਼ਿਸ਼ ਕੀਤਾ, ਮੈਨੂੰ ਵੀ ਉਹਦੀ ਦਾਤ ਪ੍ਰਾਪਤ ਹੋਵੇ, ਲਿਵ ਪ੍ਰਭੂ ਦੇ ਚਰਣਾਂ ਵਿੱਚ ਜੁੜੇ ਔਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਮੈਂ ਵੀ ਇਕਮਿਕ ਹੋਵਾਂ, ਅਭੇਦ ਹੋਵਾਂ। ਤਦੋਂ ਇਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਤੇ ਸਮੁੱਚੇ ਤੌਰ ਤੇ ਕੁੱਲ ਲੋਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਇਹ ਪਰਮ ਪਵਿੱਤਰ ਸ਼ਬਦ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ, ਜੋ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਸਤਿਗੁਰੂ ਗ੍ਰੰਥ ਸਾਹਿਬ ਜੀ ਕਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣ ਵਕਤ ਸ੍ਰੀ ਮੁੱਖ ਵਾਕ ਵਜੋਂ ਦਾਤ ਬਖਸ਼ਿਸ਼ ਹੋਈ ਹੈ। ਇਸ ਦੇ ਵਿੱਚ ਮਾਤਾ ਸੁਲੱਖਣੀ ਜੀ ਵੱਲੋਂ ਬੇਨਤੀ ਤੇ ਗੁਰੂ ਵੱਲੋਂ ਉਪਦੇਸ਼, ਸਮੁੱਚੇ ਤੌਰ ਤੇ ਇਉਂ ਕਹੀਏ ਕਿ ਜਗਿਆਸੂ ਵੱਲੋਂ, ਗੁਰਸਿੱਖ ਦੇ ਵੱਲੋਂ ਬੇਨਤੀ ਤੇ ਗੁਰੂ ਕਾ ਪਾਵਨ ਉਪਦੇਸ਼ ਹੈ। ਆਓ ਸ਼ਰਧਾ ਭਾਵਨਾ ਸਹਿਤ ਵਿਚਾਰ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਤਨਾਸਰੀ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ੍ਰੀ ਰਾਗ ਤੋਂ ਪ੍ਰਭਾਤੀ ਤੇ ਅੱਗੇ ਜੈਜਾਵੰਤੀ, ਇਹ ਜੋ ਕੁੱਲ 31 ਰਾਗ ਹਨ, ਇਨ੍ਹਾਂ 31 ਰਾਗਾਂ ਵਿੱਚੋਂ ਤਨਾਸਰੀ ਰਾਗ 10ਵੇਂ ਸਥਾਨ ਤੇ ਸੁਭਾਏਮਾਨ ਹੈ ਤੇ ਇਹ ਪਾਵਨ ਸ਼ਬਦ ਤਨਾਸਰੀ ਰਾਗ ਦਾ ਆਰੰਭ ਵਾਲਾ ਭਾਵ ਕੇ ਪਹਿਲਾ ਸ਼ਬਦ ਹੈ। ਤਨਾਸਰੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਘਰ ਪਹਿਲਾ ਰਾਗ ਦੇ ਪਹਿਲੇ ਘਰ ਭਾਵ ਸੁਰਤਾਰ ਵਿੱਚ ਇਹ ਸ਼ਬਦ ਉਚਾਰਨ ਕਰਦੇ ਨੇ। ਚੌ ਪਦੇ, ਚਾਰ ਪਦ ਹਨ ਸ਼ਬਦ ਦੇ, ਭਾਵ ਚਾਰ ਬੰਦਾਂ ਵਿੱਚ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕਾ ਵਸਤੂ ਨਿਰਦੇਸ਼ ਮੰਗਲ ਅੰਕਿਤ ਕਰਦੇ ਨੇ, ਭਾਈ ਗੁਰਦਾਸ ਜੀ ਗੁਰੂ ਕਾ ਲਿਖਾਇਆ ਹੋਇਆ ਲਿਖਦੇ ਨੇ। ਸੋ ਉਹ ਮਹਾਂਵਾਕ ਜੋ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਵਿਖੇ ਵੇਈ ਨਦੀ ਵਿੱਚ ਇਸ਼ਨਾਨ ਕਰ ਅਲੋਪ ਹੋ ਪ੍ਰਕਾਸ਼ ਸਰੂਪ ਜੋਤ ਰੂਪ ਵਾਹਿਗੁਰੂ ਕੇ ਸਨਮੁਖ ਪਹੁੰਚ ਕੇ ਪ੍ਰਾਪਤ ਹੋਇਆ ਸੀ, ਮੰਗਲ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਹੈ।
ਇੱਕ ਓਅੰਕਾਰ,
ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦੁੱਤੀ ਸਰੂਪ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਹੈ।
ਸਤ ਨਾਮ,
ਸਤ ਤ੍ਰਈ ਕਾਲ ਅਬਾਧ ਰੂਪ ਹੈ, ਸਦਾ ਸੱਚ ਹੈ, ਭਾਵ ਕੇ ਭੂਤ ਭਵਿੱਖਤ ਵਰਤਮਾਨ ਸਾਰੇ ਸਮਿਆਂ ਵਿੱਚ ਸਦਾ ਸੱਚ ਰਹਿਣ ਵਾਲਾ ਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਰੂਪ ਜਾਣਨੇ ਯੋਗ ਹੈ।
ਕਰਤਾ ਪੁਰਖ,
ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਉਹ ਅਕਾਲ ਪੁਰਖ ਪਰਮਾਤਮਾ, ਪੁਰਖ ਪਰਿਪੂਰਨ ਹੈ।
ਨਿਰਭਉ ਨਿਰਵੈਰ,
ਡਰ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦਾ ਉਸ ਨੂੰ ਡਰ ਨਹੀਂ, ਵੈਰ ਤੋਂ ਰਹਿਤ ਹੈ, ਕਿਸੇ ਨਾਲ ਉਸ ਦਾ ਵੈਰ ਨਹੀਂ, ਕੋਈ ਦੁਸ਼ਮਣੀ ਨਹੀਂ।
ਅਕਾਲ ਮੂਰਤ,
ਅਕਾਲ ਕਾਲ ਦੀ ਹੱਦ ਤੋਂ, ਕਾਲ ਦੀ ਸੀਮਾ ਤੋਂ ਰਹਿਤ ਹੈ, ਕਾਲ ਕਲਪਨਾ ਤੋਂ ਰਹਿਤ ਹੈ, ਮੂਰਤ ਆਪਣੇ ਅਡਰੀ ਹਸਤੀ ਵਾਲਾ ਆਪਣੇ ਸਰੂਪ ਵਾਲਾ ਹੈ।
ਅਜੂਨੀ,
ਅਜੂਨੀ ਜੂਨਾ ਤੋਂ ਰਹਿਤ ਹੈ, ਅਜਨਮਾ ਰੂਪ ਹੈ, ਕਿਸੇ ਦਾ ਜਨਮਿਆ ਹੋਇਆ ਨਹੀਂ, ਔਰ ਇਸੇ ਪ੍ਰਕਾਰ 84 ਲੱਖ ਜੂਨਾਂ ਦੇ ਵਿੱਚੋਂ ਉਹ ਇੱਕ ਜੂਨ ਰੂਪ ਨਹੀਂ, ਇਉਂ ਜੂਨਾਂ ਤੋਂ ਰਹਿਤ ਅਜਨਮਾ ਰੂਪ ਹੈ ਵਾਹਿਗੁਰੂ। ਸੈ ਭੰਗ ਸਵੈ ਭੰਗ, ਭਾਵ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੋਇਆ ਹੋਇਆ ਹੈ।
ਪ੍ਰਸਾਦ,
ਗੁਰ ਚੇਤਨ ਰੂਪ ਹੈ ਔਰ ਪ੍ਰਸਾਦ ਆਨੰਦ ਰੂਪ ਹੈ। ਇਹ ਸੰਕੇਤਕ ਸੰਖੇਪ ਅਰਥ ਹਨ। ਇੰਨੇ ਮਹਾਂਵਾਕ ਦੀ ਸਾਧ ਸੰਗਤ ਜੀ ਜੇ ਅਰਥ ਵਿਚਾਰ ਕਰਨ ਲੱਗੀਏ ਤਾਂ ਇੱਕ ਇੱਕ ਅੱਖਰ ਦੇ ਵਾਸਤੇ ਲੰਮਾ ਲੰਮਾ ਸਮਾਂ ਚਾਹੀਦਾ ਹੈ ਵਿਚਾਰ ਕੀਤੀ ਜਾਣ ਲਈ, ਪਰ ਫਿਰ ਵੀ ਉਹ ਵਿਚਾਰ ਜਿਹੜੀ ਹੈ ਉਹ ਸੰਪੂਰਨ ਨਹੀਂ ਹੋ ਸਕੇਗੀ, ਕਿਉਂਕਿ ਉਹ ਵਾਹਿਗੁਰੂ ਬੇਅੰਤ ਰੂਪ ਹੈ, ਕੋਈ ਉਸ ਦਾ ਅੰਤ ਨਹੀਂ ਪਾ ਸਕਦਾ। ਇਹ ਕੇਵਲ ਤੇ ਕੇਵਲ ਅੱਖਰੀ ਜੋ ਸੰਕੇਤਕ ਅਰਥ ਹਨ ਇਹੀ ਬੇਨਤੀ ਕੀਤੀ ਹੈ। ਸੋ ਅੱਗੇ ਹੁਣ ਸ਼ਬਦ ਦੀ ਪ੍ਰਾਰੰਭਤਾ ਹੋ ਰਹੀ ਹੈ।
ਜੀਓ ਡਰਤ ਹੈ ਆਪਣਾ,
ਸਾਡੇ ਮਾਤਾ ਸੁਲੱਖਣੀ ਜੀ ਬੇਨਤੀ ਕਰਦੇ ਹੈ ਜਗਿਆਸੂ ਦੀ, ਜੀਵ ਦੀ, ਸ਼ਰਧਾਲੂ ਪ੍ਰੇਮੀ ਦੀ, ਗੁਰੂ ਕੇ ਚਰਣਾ ਵਿੱਚ ਅਰਦਾਸ ਬੇਨਤੀ ਹੈ। ਇੱਕ ਮਨ ਦੀ ਭਾਵਨਾ ਹੈ ਐਸੀ, ਜੀਓ ਡਰਤ ਹੈ ਆਪਣਾ, ਆਪਣਾ ਜੋ ਮੇਰਾ ਜੀਵ ਆਤਮਾ ਹੈ, ਮੇਰਾ ਅੰਤਰ ਆਤਮਾ ਹੈ, ਇਹ ਡਰਦਾ ਹੈ। ਕਾਲ ਦਾ ਭੈ, ਪਰਲੋਕ ਦਾ ਭੈ, ਜਮਾਂ ਦਾ ਭੈ, ਇਤਿਆਦਿਕ ਅਨੇਕ ਪ੍ਰਕਾਰ ਦੇ ਡਰ ਨੇ। ਇਹ ਭੈ, ਪਰਲੋਕ ਭੈ, ਜਨਮ ਬੇਦਨਾ ਜਾਤ, ਅਨਰੱਖਿਆ ਔਰ ਗੁਪਤ ਭੈ, ਅਕਸਮਾਤਰ ਭੈ ਸਾਤ, ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਡਰ ਹਨ, ਇਹਨਾਂ ਡਰਾਂ ਦੇ ਨਾਲ ਆਪਣਾ ਸਾਡਾ ਜਿਹੜਾ ਹਿਰਦਾ ਹੈ, ਸਾਡਾ ਜੀਵ ਆਤਮਾ ਹੈ, ਇਹ ਡਰ ਰਿਹਾ ਹੈ।
ਸਿਓ ਖਰੀ ਪੁਕਾਰ,
ਇਸ ਡਰ ਤੋਂ ਮੁਕਤ ਹੋਣ ਲਈ, ਇਹਨਾਂ ਸਾਰੇ ਡਰਾਂ ਨੂੰ ਖਤਮ ਕਰਨ ਵਾਸਤੇ कै स्यो करी पुकार। हे अकाल पुरख वाहेगुरु, हे सतगुरु सच्चे पातशाह जी, आप जी तो बिना कै स्यो, किस दे नाल भाव किस दे अगे करी पुकार, आपा पुकार करिए। हिरदे अंदर डर है, सहम है, काल वस होवांगे, जमा दियां मारा झलणियां पैणगियां, परलोक विच पता नहीं की हालत होवेगी। इन्हां गल्लां दी विचार करके मन डरदा, हिरदा डरदा है। इस डर तो मुक्त होने लई किस दे अगे पुकार करिए, अरदास बेनती करिए।
दुख विसारण सेवया,
हे सतगुरु जी, आप दुख विसारण, दुखां नूं भुला देण वाले हो। दुख विसारण, दुखां नूं विसर्जन कर देण वाले हो। विसर्जन तो भाव विदा करना, दूर कर देना। दुखां नूं विसर्जन करन वाले हो, दुख विसारण सेवया, दुखां नूं विसारण हार सतगुरु जी, आप जी नूं मैं सेवया भाव सिमरिया है।
सदा सदा दातार,
जो सतगुरु अकाल पुरख जी का दुख विसर्जन करन वाला स्वरूप है ना, ओ परमात्मा वाहेगुरु, ओ वाहेगुरु के प्रत्यक्ष स्वरूप सतगुरु सच्चे पातशाह जी, सदा सदा दातार, सदा सदा ओ दाता देण वाले दाते हन। सदा भाव एक रस रहण वाले सदीव रूप हन, ते सदीव रूप होण करके सदा सदा दाते दाता देण वाले ने। सानू सारियां ही दाता संसार दे विच बख्शिश कीतियां, सब जीओ पिंड मुख नक दिया, वर्तन कौ पाणी, अन्न खाणा कपड़ पहनण दिया, रस अन्न भोगाणी। शुरू तो लैके जदों अजे साडा निवास माता दे उदर विच होया सी, जदों निवास ही होया सी अजे, सो उदों तो लैके हुण तक किन्नियां क दातां परमात्मा ने सानू बख्शिश कीतियां, आपां उन्हां दी गिणती नहीं कर सकदे। इउं सदा ही अकाल पुरख वाहिगुरु दाता देण वाला दाता है।
साहिब मेरा नीत नवा,
ओ मेरा साहिब, मेरा मालिक जो अकाल पुरख वाहिगुरु है, नीत नवा, ओ नित नवीन स्वरूप है, नित नवा, इको रस रहण वाला। साध संगत जी, आपां जन्म लैंदे आ उदों शरीर छोटा जिहा सी, और हौली हौली इस शरीर दे विच ताकत आउणी आरंभ होई, शरीर दा कद काठ वधना आरंभ होया, आपां भर जवानी विच पहुंचे, कई तरह दियां शकलां सूरतां साडियां बदलियां, कई तरह शरीर दा जिहड़ा आकार सी साडा इह तब्दीली दे विच आया। जदों इउं भर जवानी ते पहुंचण उपरंत फिर पैर बुढ़ापे वल खिसकणे आरंभ होए, उदों शरीर अंदर कई तब्दीलियां आउंदियां हन। बचपन विच साडी सूरत होर तरह दी सी, जवानी विच बड़ा फर्क पै गया, ते बुढ़े हो के होर ज्यादा फर्क पै गया, ते आखर नूं इस संसार तों चाले पा के साडा नामो निशान मिट जाणा है। सो इस प्रकार ए प्रणामवाद, ए तब्दीली जिहड़ी है, ए सदा सदा वास्ते सारिआं ही जीवां दे विच जिहड़ी है, ए बणदी है। पर अकाल पुरख वाहिगुरु विच ऐसी तब्दीली कोई नहीं, ना इह बूढ़ा, ना इह बाला, ना इस उसन, नहीं इस जाला, ना ओ परमात्मा बालक स्वरूप है, ना बिरध स्वरूप है। जैसा सी तैसा है, ते तैसा ही रहेगा। एक रस रहण वाला स्वरूप, ए कहा जांदा नीत नवा। ओ मेरा मालक अकाल पुरख वाहिगुरु नित नवा है, भाव इको जिहा एक रस रहण वाला है।
सदा सदा दातार,
सदा सदीव रूप है, ते सदा दाता देण वाला है। निरभयता दी दात, सारे डर मुका के निरभउ पदवी दी दात देण वाला है। जीवन मुक्ति केवल मुक्ति दी दात बख्शिश करन वाला दाता है, वो अकाल पुरख वाहिगुरु।
रहाओ,
विश्राम दे के सतगुरु सच्चे पातशाह जी दूसरा पद फुरमान करदे हन।
आन दिन साहिब सेवीऐ,
जो ए प्रश्न सी के ए मन साडा जेड़ा ए डरदा है, किदे अगे पुकार करिए, इस डर तो रहत किवें होईए, इन्हां डरां तो, ये तरह तरह के जिहड़े सहम हन, इन्हां तो छुटकारा किवें हासिल होवे। सतगुरु सच्चे पातशाह जी जवाब देंदिया होया उपदेश फुरमाउंदे ने, अन दिन साहिब सेवी है, अन दिन एक रस जो साहिब अकाल पुरख वाहिगुरु है भाई, उस नूं सेवीए। सेविया तो भाव जिथे सेवा करन दा है, उथे सेविए तो भाव सेवन, ते सेवन तो भाव है सिमरन। ਇਹ ਕਰਾ ਸਰਾਤ ਦਿਨ ਉਸ ਸਦੀਵ ਰਹਿਣ ਵਾਲੇ ਅਕਾਲ ਪੁਰਖ ਜੀ ਕਾ ਸਿਮਰਨ ਕਰੀਏ, ਉਸ ਵਾਹਿਗੁਰੂ ਕੀ ਸੇਵਾ, ਵਾਹਿਗੁਰੂ ਕੇ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰੀਏ।
ਅੰਤ ਛਡਾਏ ਸੋਏ,
ਅੰਤ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਜਮਾਂ ਤੋਂ ਛਡਾਉਣ ਵਾਲਾ ਹੈ, ਕਾਲ ਦੇ ਭੈ ਤੋਂ ਮੁਕਤ ਕਰਨ ਵਾਲਾ ਹੈ, 84 ਦੇ ਗੇੜੇ ਤੋਂ ਛਡਾ ਲੈਣ ਵਾਲਾ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਫੁਰਮਾਨ ਕਰਦੇ ਨੇ, ਨਾਨਕ ਕਹਿਤੋ ਇਹ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ, ਗੁਰ ਸੇਵਹੋ ਅਰ ਨਾਮ ਧਿਆਵਹੋ, ਤਿਆਗ ਹੋ ਮਨ ਹੋ ਗੁਮਾਨੀ। ਭਾਈ ਇਹ ਵਿਚਾਰ ਤੁਹਾਨੂੰ ਦੱਸਦੇ ਆ ਸਭ ਨਾਲੋਂ ਉੱਤਮ, ਜਿਹੜਾ ਇਸ ਵਿਚਾਰ ਨੂੰ ਕਮਾ ਲਵੇ ਉਹ ਪਾਰ ਗਰਾਮੀ ਹੋ ਜਾਵੇਗਾ, ਭਾਵ ਕਿ ਪਾਰ ਉਤਾਰੇ ਦਾ ਹੱਕਦਾਰ ਹੋ ਜਾਵੇਗਾ, ਉੱਤਰ ਜਾਵੇਗਾ ਸੰਸਾਰ ਸਾਗਰ ਤੋਂ ਉਹ ਪਾਰ। ਕਿਹੜੀ ਵਿਚਾਰ ਹੈ ਜੀ? ਗੁਰ ਸੇਵਹੋ, ਗੁਰੂ ਕੀ ਸੇਵਾ ਕਰੋ, ਆਰ ਨਾਮ ਧਿਆਵੋ, ਅਤੇ ਵਾਹਿਗੁਰੂ ਕਾ ਨਾਮ ਧਿਆਓ। ਸੇਵਾ ਤੇ ਸਿਮਰਨ ਜੋ ਅਧਿਆਤਮਿਕ ਜੀਵਨ ਦੇ ਦੋ ਵੱਡੇ ਥੰਮ ਹਨ, ਇਹਨਾਂ ਦੋਵਾਂ ਦਾ ਹੀ ਇੱਥੇ ਵਰਣਨ ਆ ਗਿਆ। ਗੁਰ ਸੇਵਹੋ ਅਰ ਨਾਮ ਧਿਆਵੋ, ਗੁਰੂ ਕੀ ਸੇਵਾ ਕਰੋ ਤੇ ਵਾਹਿਗੁਰੂ ਕਾ ਨਾਮ ਧਿਆਓ, ਨਾਮ ਜਪੋ, ਮਨ ਨਾਮ ਜਪ, ਨਾਮ ਆਰਾਧ, ਅਨਦਿਨ ਨਾਮ ਵਖਾਣੀ, ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਸੋ ਇਸ ਪ੍ਰਕਾਰ ਸੇਵਾ ਕਰੋ ਤੇ ਸਿਮਰਨ ਕਰੋ, ਤੇ ਸੇਵਾ ਸਿਮਰਨ ਕਰਦਿਆਂ ਹੋਇਆਂ ਤਿਆਗੋ ਮਨੋ ਗੁਮਾਨੀ, ਮਨ ਵਿੱਚੋਂ ਗੁਮਾਨ ਛੱਡ ਦਿਓ, ਹੰਕਾਰ ਛੱਡ ਦਿਓ, ਕਿਸੇ ਵੀ ਤਰ੍ਹਾਂ ਦਾ ਹੰਕਾਰ ਆਪਣੇ ਮਨ ਵਿੱਚ ਨਾ ਰੱਖੋ। ਕਈ ਵਾਰ ਹੋਰ ਹੰਕਾਰ ਤੋਂ ਤਾਂ ਆਪਾਂ ਛੁੱਟ ਜਾਂਦੇ ਹਾਂ, ਪਰ ਜਿਹੜੀ ਆਪਾਂ ਸੇਵਾ ਕਰਦੇ ਉਹਦਾ ਹੀ ਹੰਕਾਰ ਮਨ ਵਿੱਚ ਆ ਜਾਂਦਾ। ਜਿਹੜਾ ਆਪਾਂ ਸਿਮਰਨ ਕਰਦੇ, ਨਿਤਨੇਮ ਕਰਦੇ, ਬਾਣੀ ਪੜ੍ਹਦੇ ਹਾਂ, ਉਹਦੀ ਹੀ ਸੂਖਮ ਹਉਮੈ ਮਨ ਵਿੱਚ ਅੰਗੜਾਈ ਲੈ ਲੈਂਦੀ ਹੈ ਕਿ ਮੈਂ ਪੱਕਾ ਨਿਤਨੇਮੀ ਹਾਂ, ਮੈਂ ਕਦੇ ਨਿਤਨੇਮ ਨਹੀਂ ਛੱਡਿਆ, ਮੈਂ ਇੰਨੀ ਬਾਣੀ ਪੜ੍ਹਦਾ, ਇੰਨਾ ਸਿਮਰਨ ਕਰਦਾ। ਇਹ ਹਰ ਤਰ੍ਹਾਂ ਦਾ ਹੰਕਾਰ, ਭਾਵੇਂ ਸਥੂਲ ਹੈ ਭਾਵੇਂ ਸੂਖਮ ਹੈ, ਇਹ ਆਪਣੇ ਮਨ ਵਿੱਚੋਂ ਛੱਡ ਦਿਓ, ਪਾਰਗ੍ਰਾਮੀ ਹੋ ਜਾਵੋਗੇ। ਆਨੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ, ਇਹ ਕਰਾਸ ਉਸ ਮਾਲਕ ਅਕਾਲ ਪੁਰਖ ਦਾ ਸਿਮਰਨ ਕਰੀਏ, ਉਹ ਵਾਹਿਗੁਰੂ ਦਾ ਸਿਮਰਨ ਹੀ ਸਾਨੂੰ ਅਖੀਰ ਵੇਲੇ ਛਡਾਉਣ ਵਾਲਾ ਹੈ। ਸਿਮਰਨ ਰੂਪ ਜੋ ਪਰਮਾਤਮਾ ਵਾਹਿਗੁਰੂ ਜਿਹੜਾ ਹੈ, ਉਹੀ ਸਾਨੂੰ ਛਡਾ ਲੈਣ ਵਾਲਾ ਹੈ, ਸੰਸਾਰ ਸਾਗਰ ਵਿੱਚੋਂ ਵੀ ਤੇ ਜਮਾਂ ਦੇ ਭੈ ਤੋਂ ਵੀ।
ਸੁਣ ਸੁਣ ਮੇਰੀ ਕਾਮਣੀ,
ਕਾਮਣੀ ਦਾ ਭਾਵ ਹੈ ਇਸਤਰੀ। ਹੇ ਮੇਰੀ ਕਾਮਣੀ, ਮੇਰੀ ਇਸਤਰੀ ਸੁਪਤਨੀ ਸੁਲੱਖਣੀ ਜੀ, ਤੇ ਕਾਮਣੀ ਸਾਡੇ ਸਾਰਿਆਂ ਦੇ ਅੰਦਰ ਵਸਦੀ ਹੋਈ ਬੁੱਧ, ਐ ਮੇਰੀ ਬੁੱਧੀ ਰੂਪ ਇਸਤਰੀ ਸੁਣਨਾ ਕਰ। ਐ ਜੀਵ ਜਗਿਆਸੂ ਰੂਪ ਉਸ ਪਰਮ ਪਰਮਾਤਮਾ ਦੀ ਇਸਤਰੀ ਸਖੀਏ, ਸੁਣਨਾ ਕਰ ਉਪਦੇਸ਼ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ।
ਪਾਰ ਉਤਾਰਾ ਹੋਏ,
ਜੇ ਗੁਰੂ ਕਾ ਸ਼ਬਦ ਸੁਣੇਗੀ, ਜੇ ਗੁਰੂ ਉਪਦੇਸ਼ ਦੇ ਵਿੱਚ ਆਪਣੀ ਸੁਰਤ ਟਿਕਾਵੇਗੀ, ਵਾਹਿਗੁਰੂ ਕਾ ਨਾਮ ਜਪੇਗੀ, ਸੇਵਾ ਕਰੇਗੀ ਸਤਿਗੁਰੂ ਦੀ, ਤਾਂ ਪਾਰ ਉਤਾਰਾ ਹੋਏ, ਤੇਰਾ ਪਾਰ ਉਤਾਰਾ ਹੋ ਜਾਵੇਗਾ, ਸੰਸਾਰ ਸਾਗਰ ਤੋਂ ਪਾਰ ਹੋ ਕੇ ਉੱਤਰ ਜਾਵੇਗੀ ਮੁਕਤੀ ਰੂਪ ਕਿਨਾਰੇ ਤੇ।
ਦਿਆਲ ਤੇਰਾ ਨਾਮ ਤਰਾ,
ਉਸ ਅਕਾਲ ਪੁਰਖ ਦਾ ਨਾਮ ਜਪਦਿਆਂ ਹੋਇਆ, ਉਸ ਦਾ ਸਿਮਰਨ ਕਰਦਿਆਂ ਹੋਇਆ, ਨਾਲ ਇਹ ਅਰਦਾਸ ਬੇਨਤੀ ਵੀ ਕਰੀਏ। ਦਿਆਲ, ਹੇ ਦਇਆ ਦੇ ਘਰ, ਦਿਆਲ ਅੱਖਰ ਦੋ ਲਫਜ਼ਾਂ ਦਾ ਸੁਮੇਲ ਹੈ, ਦਇਆ ਆਲਿਆ, ਆਲਿਆ ਸੰਸਕ੍ਰਿਤ ਵਿੱਚ ਕਹਿੰਦੇ ਘਰ ਨੂੰ। ਹੇ ਦਇਆ ਦੇ ਘਰ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਦੇ ਸਦਕਾ ਹੀ ਸੰਸਾਰ ਸਾਗਰ ਤੋਂ ਤਰ ਸਕੀ ਦਾ ਹੈ।
ਕੁਰਬਾਨ ਜਾਓ,
ਤੇਰੇ ਸਰੂਪ ਤੋਂ, ਤੇਰੇ ਨਾਮ ਤੋਂ ਮੈਂ ਸਾਧ ਸੈਂਕੜੇ ਵਾਰੀ ਸਾਧ ਸਦਾ ਸਦਾ ਕੁਰਬਾਨ ਬਲਿਹਾਰ ਜਾਂਦਾ ਹਾਂ।
ਰਹਾਓ,
ਦੂਸਰਾ ਸਤਿਗੁਰੂ ਜੀ ਨੇ ਦੂਸਰੇ ਪਦੇ ਨਾਲ ਉਚਾਰਨ ਕਰਕੇ ਇਹ ਉਪਦੇਸ਼ ਬਖਸ਼ਿਆ ਕਿ ਉਹਦੇ ਅੱਗੇ ਨਿਤ ਬੇਨਤੀ ਕਰੀਏ ਕਿ ਤੇਰੇ ਨਾਮ ਸਦਕਾ ਹੀ ਪਾਰ ਉਤਾਰਾ ਹੈ, ਤੇਰੇ ਤੋਂ ਸਦਾ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ।
ਸਰਬੰ ਸਾਚਾ ਏਕ ਹੈ,
ਸਰਬੰ ਸਾਰਿਆਂ ਦੇ ਵਿੱਚ, ਸਰਬੰ ਸਾਰੀਆਂ ਥਾਵਾਂ ਤੇ, ਸਰਬ ਵਿਆਪਕ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ। ਜੋ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ ਨਾ, ਉਹ ਇੱਕੋ ਹੀ ਸਾਰੀਆਂ ਥਾਵਾਂ ਤੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ।
ਦੂਜਾ ਨਾਹੀਂ ਕੋਈ,
ਉਹਦੇ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ, ਇਹ ਬ੍ਰਹਮ ਬਿਰਤੀ ਹੈ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜੋ ਦਿਸਦਾ ਹੈ ਉਸ ਵਾਹਿਗੁਰੂ ਕਾ ਰੂਪ ਹੈ, ਉਸੇ ਦਾ ਹੀ ਪਸਾਰਾ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ, ਰੂਪ ਅਨੇਕ खेल खेल अखेल खेलन अंत को फिर एक भाई उस अकाल पुरख वाहिगुरु तो बिना दूसरा होर कोई नहीं।
ताकी सेवा सो करे
उस सर्व व्यापक इको एक अकाल पुरख दी सेवा उसका सिमरन ओही कर सकता है।
जाको नदर करे
जिस दे उपर ओ अकाल पुरख वाहिगुरु अपनी कृपा दृष्टि कर देवे अपनी मेहर परी निगाह कर देवे। जिन कौ नदर करम तिन कार करम दा अर्थ है बख्शिश नदरे करम बख्शिश दी निगाह नदरे इनायत जिस दे उपर अपनी मेहर परी निगाह कर देवे उन्हां नूं भाव भगते रूपी ए जिहड़ा करतब है ए प्राप्त हुंदा है। सो जिस दे उपर अपनी मेहर परी निगाह करदा है ओही उस अकाल पुरख की सेवा कर सकदा है उसका सिमरन कर सकदा है।
बाज प्यारे के वरहा
मन दे प्रेम दे सदका वाहिगुरु अगे बेनती करिए कि हे मेरे प्यारे अकाल पुरख वाहिगुरु मैं निमाणी जिंद आत्मा तेरे तो बिना भला किवें रह सकदी आ नहीं रहा जा सकदा।
वडियाई देह
हे अकाल पुरख वाहिगुरु मैनू आ दुनिया दीआं वडियाईआं दी लोड़ नहीं। धन दौलत दी बहुलता करके मनुख वडियाई समझदा है अपनी दुनिया दे विच अपने गुणा दी अपने आचारां दी अपने करतबां दी सोभा करा करा के वडियाई समझदा है पर वाहिगुरु जी दुनिया क्या वडियाईआं कवनै आवह काम माया का रंग सब फिक्का जातो बिनसन दान। राज भाग प्राप्त कर लईए धनी बन जाइए चौधरा माण लईए होर दुनिया विच तरह तरह की अपनी उस्तत करा लईए ए दुनिया दीआं वडियाईआं परलोक विच भला केड़े कम आउण वालियां ने ए तां आखर नूं नास हो जाण वालियां ने। दुनिया कीआं वडियाईआं अग्गी सेती जाल इन्नी जली नाम विसारिया इक ना चलिया नाल। सो ए दुनिया दीआं वडियाईआं जिहड़ियां सार छड्डीए इन्हां नूं अग विच इन्हां भैड़ियां सड़ियां बलियां ने सानू नाम भुलाया होया है ते जदों संसार तों आपां चाले पाउणे ने एक भी नाल नहीं चलण वाली। इसलिए वाहिगुरु सा वडियाई देह मैनू ऐसी सच्ची सुची उत्तम वडियाई बख्शिश कर
जित नाम तेरे लाग रहा
जिस करके मैं निता प्रति हर वक्त तेरे नाम नाल लगा रहा मैं निमाणी जिंद आत्मा जुड़ी रहा तेरे नाम दे सिमरन विच सदा ए नाम दी वडियाई कृपा करके बख्शिश कर
दूजा नाही कोई
हे वाहिगुरु तेरे बिना दूसरा कोई है ही नहीं इस संसार विच खंडा ब्रह्मंडा विच
जिस अगे प्यारे जाए कहा
जिस दे अगे हे प्यारे अकाल पुरख वाहिगुरु मैं जाके अपनी बेनती कहा अपनी वेदना अपनी व्यथा कहा अपनी अरदास करा तेरे बिना दूसरा होर कोई नहीं। अवर न सूझै दूजी ठाहर हार परे तौ द्वारी तेरे बिना कोई ठार नहीं सूझदी कोई टिकाणा कोई ढारस नहीं दिसदी सब पासे तों बेआस हो के हार के तेरे द्वारे ते आके पए आ। सो इस प्रकार जिस दे अगे बेनती करिए जिस दा तरला करिए जिस अगे मिन्नत करिए तेरे तो बिना हे अकाल पुरख वाहिगुरु होर दूसरा कोई नहीं है। इसलिए साडी अरदास बेनती तां वाहिगुरु तेरे चरणा दे विच ही है।
रहाओ
तीसरे रहाओ उपरांत सतगुरु जी अगे चौथा पद उचारण करदे हन
सेवी साहिब अपना
साडा जो साहिब मालक अकाल पुरख वाहिगुरु जो सदा ही अपना है कदे भी बेगाना होने वाला नहीं असी तां उस अकाल पुरख वाहिगुरु की ही सेवा करदे अपने मालक दी उसे दा ही सिमरन करदे हां। उस वाहिगुरु तो बिना आपां होर कोई नहीं मंगदे होर किसे दे कोलों नहीं मंगदे होर किसे दी मन विच भावना नहीं रखदे केवल उसे दी ही मन दे विच आस है। एक हर की ओट मैं आस मैनू केवल आस अकाल पुरख वाहिगुरु दी है ओदी ही ओट है। उस परमात्मा तो बिना होर किसे दे कोलों नहीं मंगदे किसे होर दी आस नहीं रखदे अपने मन विच
नानक ताका दास है।
धन सतगुरु नानक देव साहिब जी फरमान करदे ने कि उस अकाल पुरख वाहिगुरु दे आपां सेवक हां।
बिंद बिंद चुख चुख होए
बिंद बिंद चुख चुख होए जे चुख बोलीए झज्जा अखर बन जांदा कोई अर्थ नहीं बनेगा। बिंद बिंद चुख चुख होए बिंद एक बहुत छोटे जे समय दा नाम है चुख भी एक समय दा नाम है पर इथे चुख दा जेड़ा अर्थ है वह टुकड़े भाव कुर्बान होण तों है। ਅਕਾਲ ਪੁਰਖ ਵਾਹਿਗੁਰੂ ਦੇ ਉੱਪਰੋਂ ਬਿੰਦ ਬਿੰਦ ਚੁੱਖ ਚੁੱਖ ਹੋਏ। ਬਿੰਦ ਬਿੰਦ ਸਮੇਂ ਮਾਤਰ ਆਪਾਂ ਟੁਕੜੇ ਟੁਕੜੇ ਹੁੰਦੇ ਹਾਂ, ਆਪਣਾ ਆਪਾ ਵਾਰਦੇ, ਆਪਾਂ ਆਪਣਾ ਕੁਰਬਾਨ ਕਰਦੇ ਹਾਂ। ਨਾਇਕਾਂ ਦਾ ਮਤ ਹੈ ਸਾਧ ਸੰਗਤ ਜੀ ਕਿ ਦਰਖਤ ਦਾ ਪਿੱਪਲ ਇਤਿਆਦਕ ਜਾਓ, ਜੋ ਪੱਤਾ ਆਪਣੇ ਹੱਥ ਵਿੱਚ ਲਈਏ, ਸੂਈ ਫੜੀਏ ਹੱਥ ਵਿੱਚ ਤੇ ਸੂਈ ਪੱਤੇ ਵਿੱਚ ਚੁਬੋ ਕੇ ਆਰ ਪਾਰ ਕਰ ਦੇਈਏ, ਜਿੰਨਾ ਕੁ ਉਹ ਸਮਾਂ ਲੱਗਦਾ ਇੰਨੇ ਸਮੇਂ ਵਿੱਚ। ਸੋ ਇਸ ਪ੍ਰਕਾਰ ਇਹਦਾ ਜਿਹੜਾ ਛੇਵਾਂ ਹਿੱਸਾ ਹੈ ਨਾ, ਉਸ ਨੂੰ ਇੱਕ ਚੁੱਖ ਕਿਹਾ ਜਾਂਦਾ ਹੈ ਤੇ ਚੁੱਖ ਦੇ ਵੀ ਛੇਵੇਂ ਹਿੱਸੇ ਨੂੰ ਬਿੰਦ ਕਿਹਾ ਜਾਂਦਾ ਹੈ। ਆਪਾਂ ਕਹੀਏ ਕਿ ਪਲਕ ਝਪਕਣ ਦਾ ਸਮਾਂ, ਇਹ ਪਲਕ ਝਪਕਣ ਦਾ ਸਮਾਂ ਵੀ ਭਲਾ ਜਿਹੜਾ ਹੈ ਇਹ ਕਿੱਥੇ ਰਹਿ ਜਾਂਦਾ? ਉਹ ਜਿਹੜਾ ਸੂਈ ਪੱਤੇ ਵਿੱਚ ਚੁਬਾਉਣ ਦਾ ਵਕਤ ਹੈ ਉਸ ਸਮੇਂ ਨੂੰ ਘੱਟ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਉਹਦਾ ਛੇਵਾਂ ਹਿੱਸਾ ਚੁੱਖ ਤੇ ਉਹਦਾ ਛੇਵਾਂ ਹਿੱਸਾ ਬਿੰਦ, ਭਾਵ ਥੋੜੇ ਤੋਂ ਥੋੜਾ ਸਮਾਂ ਵੀ ਉਸ ਵਾਹਿਗੁਰੂ ਕਾ ਨਾਮ ਜਪਦੇ ਰਹੀਏ। ਸੋ ਛਿਣ ਛਿਣ ਤੋਂ ਹੇਠਾਂ ਚੁੱਖ ਤੇ ਚੁੱਖ ਤੋਂ ਹੇਠਾਂ ਬਿੰਦ, ਇਉਂ ਥੋੜੇ ਤੋਂ ਥੋੜਾ ਸਮਾਂ ਵੀ ਵਾਹਿਗੁਰੂ ਕਾ ਨਾਮ ਜਪਦੇ ਰਹੀਏ। ਇੰਨਾ ਸਮਾਂ ਵੀ ਉਸ ਵਾਹਿਗੁਰੂ ਤੋਂ ਕੁਰਬਾਨ ਕੁਰਬਾਨ ਬਲਿਹਾਰ ਵਾਰਦੇ ਜਾਂਦੇ ਹਾਂ।
ਸਾਹਿਬ ਤੇਰੇ ਨਾਮ ਵਿੱਟ ਹੋ,
ਹੇ ਮੇਰੇ ਸਾਹਿਬ, ਮੇਰੇ ਮਾਲਕ ਅਕਾਲ ਪੁਰਖ ਜੀ, ਤੇਰੇ ਨਾਮ ਵਿੱਟ ਹੋ, ਤੇਰੇ ਨਾਮ ਦੇ ਉੱਪਰੋਂ
ਬਿੰਦ ਬਿੰਦ ਚੁੱਖ ਚੁੱਖ ਹੋਏ,
ਬਿੰਦ ਬਿੰਦ ਚੁੱਖ ਚੁੱਖ ਹੋਏ, ਬਿੰਦ ਬਿੰਦ ਭਾਵ ਥੋੜੇ ਤੋਂ ਥੋੜਾ ਸਮਾਂ ਮਾਤਰ ਵੀ ਆਪਾਂ ਟੁਕੜੇ ਟੁਕੜੇ ਭਾਵ ਕੁਰਬਾਨ ਹੁੰਦੇ ਆ। ਬਿੰਦ ਹੈ ਗਿਆਨ ਰੂਪ ਵਾਹਿਗੁਰੂ, ਬਿੰਦ ਤੇਰੇ ਜਾਣਨੇ ਵਾਸਤੇ ਚੁੱਖ ਚੁੱਖ ਹੋਏ। ਆਪਣੇ ਅੰਤਰ ਜਿਹੜਾ ਸਾਡਾ ਹਉਮੈ ਦਾ ਸਰੂਪ ਹੈ, ਇਹਨੂੰ ਟੁਕੜੇ ਟੁਕੜੇ ਕਰਕੇ ਤੇਰੇ ਤੋਂ ਵਾਰਦੇ ਆ ਤੇ ਮਨ ਵਿੱਚ ਨਿਰਮਾਣਤਾ ਹਾਸਲ ਕਰਦੇ ਆ, ਕੁਰਬਾਨ ਜਾਂਦੇ ਹਾਂ। ਪਾਲ ਪਾਲ ਖੇਨ ਖੇਨ, ਬਿੰਦ ਬਿੰਦ ਚੁੱਖ ਚੁੱਖ ਤੇਰੇ ਨਾਮ ਉੱਪਰੋਂ
ਰਹਾਓ।
ਸੋ ਇਹ ਸਤਿਗੁਰੂ ਜੀ ਨੇ ਚੌਥਾ ਰਹਾਓ ਜਿਹੜਾ ਇੱਥੇ ਉਚਾਰਨ ਕੀਤਾ ਹੈ, ਚਾਰ ਹੀ ਪਦ ਸ਼ਬਦ ਦੇ ਉਚਾਰਨ ਕੀਤੇ ਨੇ, ਹਰੇਕ ਪਦ ਨਾਲ ਰਹਾਓ ਦੀ ਪੰਗਤੀ, ਭਾਵ ਹਰੇਕ ਪੰਗਤੀ ਦਾ ਜਿਹੜਾ ਭਾਵ ਅਰਥ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਾਓ ਦੀਆਂ ਇਹਨਾਂ ਪੰਗਤੀਆਂ ਅੰਦਰ ਰੱਖ ਕੇ ਸਾਨੂੰ ਸਦਾ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਜਪਣ ਦੀ, ਤਿਸ ਤੋਂ ਬਲਿਹਾਰ ਜਾਣ ਦੀ, ਔਰ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਸਦਾ ਅਰਦਾਸਾਂ ਬੇਨਤੀਆਂ ਕਰਦੇ ਰਹਿਣ ਦੀ ਪ੍ਰੇਰਨਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਾ ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਆਓ ਜੋ ਲੜੀਵਾਰ ਗੁਰ ਸ਼ਬਦ ਦੀ ਕਥਾ ਵਿਚਾਰ ਇਸ ਪਾਵਨ ਅਸਥਾਨ ਤੇ ਚੱਲਦੀ ਹੈ, ਉਸ ਦੇ ਨਾਲ ਆਪਣੇ ਮਨ ਨੂੰ ਜੋੜੀਏ।
ਮੈਂ ਮੇਰਾ ਮਰੀ ਮਾਰ,
ਮਾਰੂ ਰਾਗ ਦੀਆਂ ਅਸ਼ਟਪਦੀਆਂ ਦੇ ਵਿੱਚ ਇਹ ਲੜੀਵਾਰ ਕਥਾ ਚੱਲ ਰਹੀ ਹੈ। ਪਹਿਲੀ ਅਸ਼ਟਪਦੀ ਮਾਰੂ ਰਾਗ ਦੀ, ਧੰਨ ਸਤਿਗੁਰੂ ਨਾਨਕ ਦੇਵ ਜੀ ਕਾ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਦੇ ਪਹਿਲੇ ਘਰ ਸੁਰ ਤਾਲ ਦੇ ਵਿੱਚ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਇਸ ਪਾਵਨ ਸ਼ਬਦ ਦੀ ਜੋ ਰਹਾਉ ਦੀ ਪੰਗਤੀ ਹੈ, ਤੂੰ ਅਜਰਾਵਰ ਅਮਰ ਤੂੰ ਸਭ ਚਾਲਣ ਹਾਰੀ, ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ, ਹੇ ਵਾਹਿਗੁਰੂ ਤੂੰ ਸਦਾ ਇੱਕ ਰਸ ਰਹਿਣ ਵਾਲਾ, ਬੁਢਾਪੇ ਤੋਂ ਰਹਿਤ ਨੀਤ ਨਵਾਂ ਹੈ, ਔਰ ਜਿਹੜੇ ਇਉਂ ਅਜਰ ਅਮਰ ਦੇਵਤੇ ਇਤਿਆਦਿਕ ਕਹੇ ਜਾਂਦੇ ਉਹਨਾਂ ਸਾਰਿਆਂ ਦਾ ਤੂੰ ਸ਼੍ਰੋਮਣੀ ਹੈ, ਆਪ ਅਮਰ ਹੈ ਤੂੰ ਸਦੀਵ ਹੈ, ਬਾਕੀ ਸਾਰਾ ਹੀ ਸੰਸਾਰ ਜਿਹੜਾ ਇਹ ਚੱਲਣ ਵਾਲਾ ਹੈ, ਤੇ ਜਿਹੜੇ ਤੇਰੇ ਨਾਮ ਰੂਪੀ ਕੀਮਤੀ ਰਸਾਇਣ ਦੀ ਰੰਗਣ ਵਿੱਚ ਰੰਗੇ ਗਏ, ਸੋ ਜਿਹੜੇ ਤੇਰੇ ਪ੍ਰੇਮ ਦੇ ਵਿੱਚ ਚੱਲੇ ਉਹਨਾਂ ਨੇ ਜਨਮ ਮਰਨ ਦਾ ਜਿਹੜਾ ਭਾਰੀ ਦੁੱਖ ਹੈ ਇਹ ਨਾਸ਼ ਕਰ ਲਿਆ, ਇਹ ਖਤਮ ਕਰ ਲਿਆ ਹੈ। ਇਹ ਇਸ ਅਸ਼ਟਪਦੀ ਵਿੱਚ ਪ੍ਰਮੁੱਖ ਜਿਹੜਾ ਉਪਦੇਸ਼ ਹੈ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਬਾਕੀ ਸ਼ਬਦ ਇਸ ਦੀ ਵਿਆਖਿਆ ਰੂਪ ਹੈ। ਅਸ਼ਟਪਦੀਆਂ ਅੱਠ ਪਦਿਆਂ ਵਾਲਾ ਇਹ ਸ਼ਬਦ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਸਦਕਾ ਤਿੰਨ ਪਦਿਆਂ ਦੀ ਵਿਆਖਿਆ ਵਿਦਵਾਨ ਜਨਾਂ ਦੀ ਰਸਨਾ ਤੋਂ ਪਿਛਲੇ ਦਿਨਾਂ ਅੰਦਰ ਸੰਗਤਾਂ ਸਰਵਣ ਕਰ ਚੁੱਕੀਆਂ ਨੇ, ਚੌਥੇ ਪਦ ਤੋਂ ਅੱਗੇ ਆਰੰਭਤਾ ਹੋ ਰਹੀ ਹੈ।
ਮੈਂ ਮੇਰਾ ਮਰੀ ਮਾਰ,
ਹਉ ਮੈਂ ਮੇਰਾ, ਹਉ ਮੈਂ ਐ ਮੈਂ ਹਾਂ, ਮੇਰੀ ਹਸਤੀ ਹੈ, ਮੇਰਾ ਵਜੂਦ ਹੈ, ਮੈਂ ਕੁਝ ਹਾਂ, ਤੇ ਮੇਰਾ ਅਪਦਾਰਥ ਮੇਰਾ ਹੈ, ਮੇਰਾ ਤਨ ਅਰ ਧਨ, ਮੇਰਾ ਰਾਜ ਰੂਪ ਮੈਂ ਦੇਸ, ਮੇਰਾ ਸਰੀਰ ਹੈ, ਮੇਰਾ ਧਨ ਹੈ, ਮੇਰੀ ਜ਼ਮੀਨ ਜਾਇਦਾਦ ਹੈ, ਮੇਰਾ ਰੂਪ ਹੈ, ਮੇਰਾ ਇਲਾਕਾ ਹੈ, ਮੇਰਾ ਰਾਜ ਭਾਗ ਹੈ। ਇਹ ਜਿਹੜੀ ਹੰਗਤਾ ਤੇ ਮਮਤਾ ਹੈ, ਆਪਣੇ ਆਪ ਦੇ ਹੰਕਾਰ ਵਿੱਚ ਰਹਿਣਾ ਤੇ ਸੰਸਾਰ ਦੀ ਮੀਰ ਰੱਖਣੀ, ਪਕੜ ਰੱਖਣੀ, ਇਹ ਇੱਕ ਮਰੀ ਹੈ, ਮਰੀ ਤੋਂ ਭਾਵ ਮੌਤ, ਇਹ ਆਤਮਿਕ ਮੌਤ ਹੈ। ਹਉ ਮੈਂ ਮੇਰਾ ਮਰੀ ਮਰ, ਜਿਹੜਾ ਹੰਗਤਾ ਮਮਤਾ ਦੀ ਇਸ ਮੌਤ ਵਿੱਚ ਆਤਮਿਕ ਮੌਤ ਕਰਕੇ ਮਰਿਆ ਹੋਇਆ ਹੈ,
ਵਾਰ ਜੰਮੈ ਵਾਰੋ ਵਾਰ,
ਉਹ ਜੀਵ ਵਾਰ ਵਾਰ ਜੰਮਦਾ ਤੇ ਮਰਦਾ ਰਹਿੰਦਾ ਹੈ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਜੰਮਦਾ ਹੈ ਮਰ ਜਾਂਦਾ ਹੈ, ਫਿਰ ਹੋਰ ਜੂਨ ਵਿੱਚ ਜੰਮਦਾ ਹੈ ਫਿਰ ਮਰਦਾ ਹੈ, ਜੁਗਾਂ ਜੁਗਾਂ ਤੀਕ ਇਹ ਜਨਮ ਮਰਨ ਦਾ ਗੇੜਾ ਕਦੇ ਵਾਸਤੇ ਮਿਟਦਾ ਹੀ ਨਹੀਂ।
ਗੁਰ ਕਾ ਸ਼ਬਦ ਜੀ ਮਰੈ,
ਪਰ ਜੇ ਕੋਈ ਵਡਭਾਗੀ ਜੀਵ ਗੁਰੂ ਕੇ ਸ਼ਬਦ ਰਾਹੀਂ ਆਪਣੇ ਜੀਵਤ ਭਾਵ ਤੋਂ ਮਰ ਜਾਵੇ, ਆਪਣੇ ਆਪੇ ਤੋਂ ਮਰ ਜਾਵੇ, ਗੁਰੂ ਕਾ ਸ਼ਬਦ ਗੁਰੂ ਕਾ ਉਪਦੇਸ਼ ਪ੍ਰਾਪਤ ਕਰਕੇ, ਉਸ ਉਪਦੇਸ਼ ਦੀ ਕਮਾਈ ਕਰਕੇ ਆਪਣੇ ਆਪੇ ਤੋਂ ਮਰ ਜਾਵੇ। ਸਭ ਤੋਂ ਔਖਾ ਹੈ ਆਪਣੇ ਆਪੇ ਨੂੰ ਮਾਰਨਾ। ਇਹ ਜਿਹੜੀ ਭਾਵਨਾ ਕਿ ਮੈਂ ਹਾਂ, ਮੇਰੀ ਹੋਂਦ ਹੈ, ਮੇਰਾ ਵਜੂਦ ਹੈ, ਮੇਰੀ ਹਸਤੀ ਹੈ, ਇਸ ਦਾ ਤਿਆਗ ਕਰਨਾ ਬੜਾ ਕਠਿਨ ਹੈ, ਬੜਾ ਔਖਾ ਹੈ। ਪਰ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਕੀ ਕਿਰਪਾ ਦੇ ਨਾਲ ਕੀਤਾ, ਉਹ ਵਾਹਿਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿ ਮੈਂ ਨਾਹੀਂ ਪ੍ਰਭ, ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਉਹ ਬੇਨਤੀ ਕਰਦੇ ਨੇ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸੋ ਇਸ ਪ੍ਰਕਾਰ ਜਿਹੜਾ ਗੁਰੂ ਕੇ ਸ਼ਬਦ ਰਾਹੀਂ ਜੀਵਤ ਭਾਵ ਤੋਂ ਮਰ ਜਾਂਦਾ ਹੈ,
ਫਿਰ ਮਰੈ ਨਾ ਦੂਜੀ ਵਾਰ,
ਉਹ ਫਿਰ ਦੂਜੀ ਵਾਰ ਨਹੀਂ ਮਰਦਾ, ਭਾਵ ਕਿ ਉਹ ਸਦੀਵ ਤੌਰ ਤੇ ਅਮਰ ਹੋ ਜਾਂਦਾ ਹੈ, ਆਤਮਿਕ ਮੌਤੇ ਕਦੇ ਵਾਸਤੇ ਮਰਦਾ ਨਹੀਂ, ਜੰਮਣ ਮਰਨ ਦੇ ਗੇੜੇ ਤੋਂ ਰਹਿਤ ਹੋ ਜਾਂਦਾ ਹੈ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਇੱਕ ਵਾਰ ਭਾਵੇਂ ਸਰੀਰ ਧਾਰਨ ਕਰਕੇ ਉਹ ਸੰਸਾਰ ਤੇ ਆਇਆ ਤੇ ਇਸ ਸਰੀਰ ਦਾ ਅੰਤ ਵੀ ਹੋਣਾ, ਪਰ ਫਿਰ ਦੁਬਾਰਾ ਉਹ ਕਦੇ ਜੂਨਾਂ ਵਿੱਚ ਨਹੀਂ ਆਇਆ, ਜਨਮ ਮਰਨ ਦੇ ਗੇੜੇ ਵਿੱਚ ਨਹੀਂ ਪਿਆ, ਕਿੱਥੇ ਚਲਿਆ ਗਿਆ? ਨਾਨਕ ਹਰ ਕਹਿ ਦਰਸ ਸਮਾਇਆ, ਉਹ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਹੀ ਸਮਾ ਗਿਆ, ਉਸ ਪਰਮਾਤਮਾ ਵਿੱਚ ਹੀ ਇੱਕਮਿਕ ਹੋ ਗਿਆ। ਵਾਹਿਗੁਰੂ ਸਦੀਵ ਹਸਤੀ ਵਾਲਾ ਹੈ, ਜੋ ਆਤਮਾ ਉਸ ਪਰਮ ਪਰਮਾਤਮਾ ਵਿੱਚ ਲੀਨ ਹੋ ਗਈ, ਉਹਦੇ ਨਾਲ ਹੀ ਇੱਕਮਿਕ ਹੋ ਗਈ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖਿਆ ਸਮਾਹੇ, ਇਉਂ ਫੇਰ ਭਾਈ ਉਹਨਾਂ ਦਾ ਜਨਮ ਮਰਨ ਨਹੀਂ ਹੁੰਦਾ।
ਗੁਰਮਤੀ ਜਗ ਜੀਵਨ ਮਨ ਵਸੈ,
ਗੁਰੂ ਕੀ ਮਤ ਨੂੰ ਧਾਰਨ ਕਰਕੇ ਗੁਰੂ ਕੀ ਸਿੱਖਿਆ ਦੇ ਨਾਲ ਜਗਤ ਦਾ ਜੀਵਨ ਰੂਪ ਅਕਾਲ ਪੁਰਖ ਵਾਹਿਗੁਰੂ ਮਨ ਵਿੱਚ ਵਸਦਾ ਹੈ, ਸਿਮਰਨ ਰੂਪ ਹੋ ਕੇ
ਸਭ ਕੁਲ ਉਧਾਰਨ ਹਾਰ,
ਜਿਸ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਸਿਮਰਨ ਰੂਪ ਹੋ ਕੇ ਵਸ ਗਿਆ, ਉਹ ਆਪ ਤਾਂ ਸੰਸਾਰ ਸਾਗਰ ਤੋਂ ਪਾਰ ਉਤਰਿਆ ਹੀ ਉਤਰਿਆ। ਸਭ ਕੁਲ ਉਧਾਰਨ ਹਾਰ, ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਉਧਾਰਨ ਵਾਲਾ ਹੋ ਜਾਂਦਾ, ਜਿਹੜੀਆਂ ਪਿਛਲੀਆਂ ਕੁਲਾਂ ਨੇ ਉਹ ਵੀ ਤਰ ਜਾਂਦੀਆਂ, ਔਰ ਉਹਦੀ ਭਗਤੀ ਦਾ ਪ੍ਰਭਾਵ ਉਹਦੀਆਂ ਆਉਣ ਵਾਲੀਆਂ ਕੁਲਾਂ ਨੂੰ ਵੀ ਪ੍ਰਾਪਤ ਹੁੰਦਾ ਹੈ। ਉਹ ਆਪ ਤਰਿਆ ਕੁਟੰਬ ਸਿਉ, ਸਭ ਕੁਲ ਭੀ ਲਈ ਬਖਸਾਏ, ਆਪਣੇ ਕੁਟੰਬ ਦੇ ਨਾਲ ਆਪ ਵੀ ਤਰ ਗਿਆ ਤੇ ਆਪਣੀ ਕੁਲ ਨੂੰ ਵੀ ਬਖਸ਼ਾ ਲਿਆ। ਆਪਾਂ ਸਾਰਿਆਂ ਨੂੰ ਪੰਕਤੀਆਂ ਚੇਤੇ ਨੇ, ਰੋਜ਼ ਪੜ੍ਹਦੇ ਸੁਣਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਹਜ਼ੂਰ ਫਰਮਾਉਂਦੇ ਨੇ, ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ, ਤਰੇ ਆਪ ਤਰ ਗਏ, ਕੁਟੰਬ ਕੁਟੰਬ ਤਰ ਗਿਆ। ਕੁਟੰਬ ਉਸ ਪਰਿਵਾਰ ਨੂੰ ਕਹਿੰਦੇ ਨੇ ਜਿਹੜਾ ਆਪਣੇ ਤੋਂ ਇਸਤਰੀ ਤੋਂ ਅੱਗੇ ਵਧਿਆ, ਆਪਣੇ ਪੁੱਤਰ ਧੀਆਂ ਤੇ ਉਹਨਾਂ ਤੋਂ ਅੱਗੇ ਵਧਿਆ ਪਰਿਵਾਰ, ਇਹ ਕੁਟੰਬ ਕਿਹਾ ਜਾਂਦਾ, ਇਹ ਕੁਟੰਬ ਵੀ ਤਰ ਗਿਆ। ਤੇ ਸੰਗ ਲੋਗ, ਜਿਹੜੇ ਸੰਗੀ ਲੋਕ ਸੰਗਤ ਕਰਨ ਵਾਲੇ ਸਨ, ਉਹ ਭਾਵੇਂ ਆਪਣੇ ਕੁਟੰਬ ਵਿੱਚੋਂ ਨਹੀਂ, ਆਪਣੀਆਂ ਕੁਲਾਂ ਵਿੱਚੋਂ ਨਹੀਂ, ਆਪਣੇ ਖੂਨ ਦੇ ਰਿਸ਼ਤੇ ਪਰਿਵਾਰ ਵਿੱਚੋਂ ਨਹੀਂ, ਜਿਨ੍ਹਾਂ ਨੇ ਉਸ ਤਰ੍ਹਾਂ ਵੀ ਆ ਕੇ ਸੰਗਤ ਕੀਤੀ, ਉਹ ਸੰਗੀ ਲੋਕ ਵੀ ਤਰ ਗਏ ਤੇ ਕੁਲ ਸਬਾਇਆ, ਸਾਰੀਆਂ ਕੁਲਾਂ ਵੀ ਤਰ ਗਈਆਂ। ਇਉਂ ਭਾਈ ਉਹ ਗੁਰਮੁਖ ਪਿਆਰੇ ਸਾਰੇ ਕੁਲਾਂ ਦਾ ਵੀ ਉਧਾਰ ਕਰਨ ਵਾਲੇ ਹੋ ਜਾਂਦੇ ਨੇ।
ਸੱਚਾ ਵੱਖਰ ਨਾਮ ਹੈ
ਦੁਨੀਆਂ ਤੇ ਭਾਈ, ਸੱਚਾ ਸੌਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਵਣਜਾਰਾ ਰੂਪ, ਗ੍ਰਾਹਕ ਰੂਪ, ਵਪਾਰੀ ਰੂਪ ਹੋ ਕੇ ਸੰਸਾਰ ਤੇ ਮਨੁੱਖ ਆਇਆ, ਜਿਸ ਦੇ ਬਾਰੇ ਹਜ਼ੂਰ ਫਰਮਾਉਂਦੇ ਨੇ, ਸੱਚ ਵਪਾਰ ਕਰੋ ਵਪਾਰੀ, ਦਰਗ ਹੈ ਨਿਭ ਹੈ ਖੇਪ ਤੁਮਾਰੀ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ, ਅੱਗੇ ਸਾਹ ਸੁਜਾਨ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲਹੋ ਸਹੋ ਦੇਖੈ ਪਤੀਆਏ। ਚਿੱਤ ਲਗਾ ਕੇ ਸਰਬ ਵਿਆਪਕ ਵਾਹਿਗੁਰੂ ਕਾ ਨਾਮ ਜਪੋ, ਪਰਮਾਤਮਾ ਦਾ ਜਸ ਰੂਪੀ ਜਿਹੜਾ ਵੱਖਰ ਸੌਦਾ ਹੈ ਨਾ, ਲਾਭਦਾਇਕ ਸੌਦਾ, ਇਹ ਲੈ ਕੇ ਚੱਲਣਾ ਕਰੋ ਸੰਸਾਰ ਰੂਪੀ ਬਾਜ਼ਾਰ ਵਿੱਚੋਂ ਆਪਣੇ ਪਰਲੋਕ ਰੂਪੀ ਘਰ ਨੂੰ। ਉਹ ਸ਼ਹੋ ਮਾਲਕ ਪਤੀ ਰੂਪ ਵਾਹਿਗੁਰੂ ਜਦੋਂ ਦੇਖੇਗਾ ਕਿ ਤੁਸੀਂ ਲਾਹੇਵੰਦਾ ਵਪਾਰ ਕਰਕੇ ਆਏ ਹੋ, ਨਾਮ ਦੀ ਪੂੰਜੀ ਖੱਟ ਕੇ ਆਏ ਹੋ, ਉਹ ਪਤੀਜੇਗਾ, ਉਹ ਪ੍ਰਸੰਨ ਹੋਵੇਗਾ, ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਹਾਲ ਕਰੇਗਾ। ਇਉਂ ਸੱਚਾ ਵੱਖਰ ਨਾਮ ਹੈ, ਸੱਚਾ ਸੌਦਾ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਸੰਸਾਰ ਉੱਪਰ
ਸੱਚਾ ਵਪਾਰਾ,
ਤੇ ਸਤਿਗੁਰਾਂ ਦੇ ਕੋਲੋਂ ਆਪਣਾ ਮਨ ਵੇਚ ਕੇ ਨਾਮ ਦੀ ਦਾਤ ਪ੍ਰਾਪਤ ਕਰਨੀ, ਨਾਮ ਦਾ ਸੌਦਾ ਖਰੀਦਣਾ, ਇਹੀ ਸੱਚਾ ਵਪਾਰ ਹੈ। ਇਹਦੇ ਵਰਗਾ ਵਪਾਰ ਹੋਰ ਕੋਈ ਨਹੀਂ। ਸੁਖਮਨੀ ਸਾਹਿਬ ਵਿੱਚ ਗੁਰੂ ਕੇ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ, ਜਿਸ ਵੱਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਇਸ ਸੰਸਾਰ ਰੂਪੀ ਬਾਜ਼ਾਰ ਵਿੱਚ ਵਪਾਰੀ ਬਣ ਕੇ, ਵਣਜਾਰਾ ਬਣ ਕੇ, ਜਿਸ ਸੌਦੇ ਨੂੰ, ਜਿਸ ਵਸਤੂ ਨੂੰ ਤੂੰ ਲੈਣ ਵਾਸਤੇ ਪ੍ਰਾਪਤ ਕਰਨ ਲਈ ਆਇਆ ਹੈ, ਉਹ ਸੌਦਾ ਕੀ ਹੈ? ਰਾਮ ਨਾਮ, ਰਮੇ ਹੋਏ ਭਾਵ ਸਰਬ ਵਿਆਪਕ ਵਾਹਿਗੁਰੂ ਦਾ ਨਾਮ। ਤੇ ਕਿਹੜੀ ਹੱਟੀ ਤੋਂ ਮਿਲੇਗਾ ਜੀ? ਸੰਤਨ ਕਰ ਪਾਇਆ, ਸੰਤ ਰੂਪ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਘਰੋਂ, ਸਤਸੰਗਤ ਦੇ ਵਿੱਚੋਂ ਇਹ ਪਾਇਆ ਜਾਂਦਾ, ਇੱਥੋਂ ਪ੍ਰਾਪਤੀ ਹੁੰਦੀ ਹੈ। ਤੇ ਹੁਣ ਜਿਹੜਾ ਸੌਦਾ ਆਪਾਂ ਖਰੀਦੀਏ, ਉਹਨੂੰ ਖਰੀਦਣ ਵਾਸਤੇ ਪੱਲਿਓਂ ਮੁੱਲ ਖਰਚਣਾ ਪੈਂਦਾ ਹੈ ਨਾ। ਤਾਜ ਅਭਿਮਾਨ ਲੈ ਹੋ ਮਨ ਮੋਲ, ਅਭਿਮਾਨ ਨੂੰ ਛੱਡ ਕੇ ਆਪਣਾ ਮਨ ਗੁਰੂ ਨੂੰ ਵੇਚ ਕੇ, ਮਨ ਵੇਚੈ ਸਤਿਗੁਰੂ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ, ਮਨ ਨੂੰ ਗੁਰੂ ਅੱਗੇ ਵੇਚ ਕੇ, ਭਾਵ ਮਨ ਗੁਰੂ ਕੇ ਅੱਗੇ ਅਰਪਣ ਕਰਕੇ ਗੁਰੂ ਦੇ ਕੋਲੋਂ ਇਹ ਨਾਮ ਰੂਪੀ ਸੌਦਾ ਭਾਈ ਮੁੱਲ ਖਰੀਦ ਲੈ, ਇਸ ਦੀ ਪ੍ਰਾਪਤੀ ਕਰ ਲੈ। ਰਾਮ ਨਾਮ ਹਿਰਦੇ ਮਹਿ ਤੋਲ, ਵਾਹਿਗੁਰੂ ਕੇ ਨਾਮ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਉਣਾ ਕਰ। ਸੋ ਇਸ ਪ੍ਰਕਾਰ ਹਜ਼ੂਰ ਫਰਮਾਨ ਕਰਦੇ ਨੇ ਕਿ ਇਹੀ ਸੱਚਾ ਵਪਾਰ ਹੈ ਸੰਸਾਰ ਦੇ ਵਿੱਚ।
ਲਾਹਾ ਨਾਮ ਸੰਸਾਰ ਹੈ,
ਸੰਸਾਰ ਵਿੱਚ ਸਭ ਤੋਂ ਵੱਡਾ ਲਾਹਾ ਵਾਹਿਗੁਰੂ ਕਾ ਨਾਮ ਜਪਣਾ ਹੀ ਹੈ। ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ, ਲਾਭ ਲੈ ਹੋ ਹਰ ਹਿਰਦੈ ਅਰਾਧ ਛੁਟਕੈ ਆਵਣ ਜਾਣੀ। ਇਹੀ ਅਸਲੀ ਲਾਹਾ ਹੈ ਇਸ ਜੀਵਨ ਦਾ, ਵਾਹਿਗੁਰੂ ਕਾ ਨਾਮ ਜਪਣਾ।
ਗੁਰਮਤੀ ਵਿਚਾਰਾ,
ਇਹ ਵਿਚਾਰ ਗੁਰੂ ਕੀ ਮਤ ਦੁਆਰਾ, ਗੁਰੂ ਕੀ ਸਿੱਖਿਆ ਦੁਆਰਾ, ਗੁਰਮਤ ਦੇ ਧਾਰਨੀ ਕਰਕੇ ਪ੍ਰਾਪਤ ਹੁੰਦੀ ਹੈ।
ਦੂਜੈ ਭਾਇ ਕਾਰ ਕਮਾਵਣੀ,
ਅਕਾਲ ਪੁਰਖ ਦਾ ਨਾਮ ਛੱਡ ਕੇ, ਗੁਰੂ ਕੀ ਸ਼ਰਨ ਛੱਡ ਕੇ, ਗੁਰੂ ਕੀ ਮਤ ਤੋਂ ਬੇਮੁਖ ਰਹਿ ਕੇ, ਦੂਜੈ ਭਾਇ, ਦੂਜਾ ਇਹ ਜਿਹੜਾ ਸੰਸਾਰ ਹੈ, ਦੂਜੀ ਮਾਇਆ ਜਗਤ ਚਿਤਵਾਸ, ਅਵਲ ਦਰਜਾ ਵਾਹਿਗੁਰੂ ਦਾ ਤੇ ਦੂਸਰੇ ਦਰਜੇ ਤੇ ਮਾਇਆ ਕਹੀ ਜਾਂਦੀ ਜੋ ਸਾਰੇ ਜਗਤ ਦੇ ਚਿੱਤ ਵਿੱਚ ਵਸਦੀ ਹੈ। ਇਹ ਮੋਹ ਮਾਇਆ ਦਾ ਜਿਹੜਾ ਭਾਏ ਪਿਆਰ ਹੈ, ਦੂਜਾ ਭਾਏ ਦੂਜਿਆਂ ਦੇ ਨਾਲ ਜਿਹੜਾ ਪਿਆਰ ਹੈ, ਭਾਵ ਦੁਨੀਆਦਾਰੀ ਦੀ ਜਿਹੜੀ ਪਕੜ ਹੈ ਨਾ, ਹਜ਼ੂਰ ਫੁਰਮਾਨ ਕਰਦੇ ਨੇ ਕਿ ਇਸ ਪਕੜ ਦੇ ਵਿੱਚ, ਇਸ ਦੂਸਰੇ ਝੂਠੇ ਪ੍ਰੇਮ ਦੇ ਵਿੱਚ ਜੋ ਕਾਰ ਕਮਾਉਣੀ, ਜੋ ਕਰਤੱਬ ਕਰਨੇ ਹਨ,
ਨਿਤ ਤੋਟਾ ਸਹਿ ਸਾਰਾ,
ਉਹਨਾਂ ਦੇ ਨਾਲ ਤਾਂ ਸੰਸਾਰ ਵਿੱਚ ਨਿਤ ਤੋਟਾ ਪ੍ਰਾਪਤ ਹੁੰਦਾ, ਭਾਵ ਘਾਟਾ ਹੀ ਘਾਟਾ ਪੈਂਦਾ, ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਦੁਨੀਆਂ ਤੇ ਜਿੰਨੀ ਮਰਜ਼ੀ ਆਪਾਂ ਦੌਲਤ ਕਮਾ ਲਈਏ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਜੀ ਹੈ, ਲੱਖਾਂ ਕਰੋੜਾਂ ਅਰਬਾਂ ਖਰਬਾਂ ਜੋੜ ਲਏ, ਰਾਜ ਭਾਗ ਕਮਾ ਲਏ, ਨਾਮ ਨਹੀਂ ਜਪਿਆ ਤਾਂ ਚਲੇ ਜੁਆਰੀ ਦੋਏ ਹੱਥ ਝਾਰ। ਜਿਵੇਂ ਜੁਆਰੀ ਜੂਏ ਵਿੱਚੋਂ ਹਾਰ ਕੇ, ਹੱਥ ਝਾੜ ਕੇ ਖਾਲੀ ਹੱਥੀ ਦੁਖੀ ਹੋਇਆ, ਨਿਰਾਸ਼ ਹੋਇਆ ਤੁਰ ਪੈਂਦਾ ਨਾ, ਇਵੇਂ ਸੰਸਾਰ ਸਾਗਰ ਤੋਂ ਆਖਰ ਨੂੰ ਖਾਲੀ ਜਾਣਾ ਪੈਂਦਾ, ਵੱਡਾ ਘਾਟਾ ਪੈਂਦਾ ਹੈ ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ।
ਸੱਚੀ ਸੰਗਤ ਥਾਨ ਸੱਚ,
ਗੁਰੂ ਕੀ ਸੰਗਤ ਸੱਚੀ ਹੈ, ਗੁਰੂ ਕਾ ਸਤਸੰਗਤ ਰੂਪੀ ਅਸਥਾਨ ਜਿਹੜਾ ਹੈ ਇਹ ਸਦਾ ਸੱਚ ਸਰੂਪ ਹੈ।
ਸੱਚੇ ਘਰ ਬਾਰਾ,
ਗੁਰੂ ਕਾ ਜਿਹੜਾ ਸਾਧ ਸੰਗਤ ਰੂਪੀ ਘਰ ਹੈ ਇਹ ਸਦੀਵ ਸੱਚ ਹੈ, ਗੁਰੂ ਕਾ ਜਿਹੜਾ ਬਾਰ ਦਰ ਹੈ, ਗੁਰੂ ਕਾ ਦਰਵਾਜਾ ਹੈ, ਇਹ ਭਾਈ ਸੱਚਾ ਹੈ। ਸੱਚੀ ਸਾਚੀ ਸੰਗਤ ਥਾਨ ਸੱਚ, ਜਿਨ੍ਹਾਂ ਨੂੰ ਸੱਚੀ ਸੰਗਤ ਪ੍ਰਾਪਤ ਹੋਈ ਗੁਰੂ ਕੀ, ਸਤਸੰਗਤ ਰੂਪੀ ਸੱਚੇ ਥਾਨ ਤੇ ਜਿਹੜੇ ਪਹੁੰਚੇ ਸਾਚਾ ਘਰ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਸੱਚਾ ਅਕਾਲ ਪੁਰਖ ਵਾਹਿਗੁਰੂ ਵੱਸਦਾ, ਤੇ ਘਰ ਸਰੀਰ ਰੂਪੀ ਘਰ ਦਾ ਦਰਵਾਜਾ ਕੀ ਹੈ? ਸਾਡਾ ਮੂੰਹ, ਸਾਡਾ ਮੁਖ, ਉਹਨਾਂ ਦੇ ਮੁਖ ਰੂਪੀ ਜਿਹੜਾ ਇਹ ਦਰਵਾਜਾ ਹੈ, ਇਹਦੇ ਵਿੱਚ ਵੀ ਵਾਹਿਗੁਰੂ ਕੇ ਨਾਮ ਦਾ ਹੀ ਉਚਾਰਣ ਹੈ।
ਸੱਚਾ ਭੋਜਨ ਭਾਉ ਸੱਚ,
ਸੱਚਾ ਭੋਜਨ ਇਹ ਵਾਹਿਗੁਰੂ ਕਾ ਨਾਮ ਹੀ ਸੱਚਾ ਭੋਜਨ ਹੈ, ਅਧਿਆਤਮਿਕ ਭੋਜਨ, ਜਿਸ ਕਰਕੇ ਸਦੀਵ ਸੰਤੋਖ ਪ੍ਰਾਪਤ ਹੁੰਦਾ, ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਇਉਂ ਵਾਹਿਗੁਰੂ ਕਾ ਨਾਮ ਹੀ ਸੱਚਾ ਭੋਜਨ ਹੈ, ਆਤਮਾ ਨੂੰ ਤ੍ਰਿਪਤ ਕਰ ਦੇਣ ਵਾਲਾ, ਭਾਵ ਸੱਚ ਇਹ ਪ੍ਰੇਮ ਹੀ ਸੱਚ ਸਰੂਪ ਹੈ। ਦੁਨੀਆਂ ਦੀਆਂ ਸਾਰੀਆਂ ਪ੍ਰੀਤਾਂ ਨਾਸਵੰਤ ਖਤਮ ਹੋ ਜਾਣ ਵਾਲੀਆਂ ਟੁੱਟ ਜਾਣ ਵਾਲੀਆਂ ਵਾਹਿਗੁਰੂ ਕੇ ਨਾਮ ਕਾ ਭਾਉ ਜਿਹੜਾ ਪ੍ਰੇਮ ਹੈ ਭਾਈ ਇਹੀ ਸੱਚ ਸਰੂਪ ਹੈ
ਸੱਚ ਨਾਮ ਆਧਾਰਾ
ਸੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਗੁਰਮੁਖਾਂ ਦੇ ਜੀਵਨ ਦਾ ਆਧਾਰ ਹੈ ਆਸਰਾ ਹੈ
ਸੱਚੀ ਬਾਣੀ ਸੰਤੋਖਿਆ
ਗੁਰੂ ਕੀ ਬਾਣੀ ਸਦਾ ਸੱਚੀ ਹੈ ਤੇ ਜਿਹੜਾ ਸੱਚੀ ਬਾਣੀ ਦੇ ਨਾਲ ਤਨੋ ਮਨੋ ਜੁੜ ਗਿਆ ਸੰਤੋਖਿਆ ਉਹ ਸੰਤੋਖਿਆ ਗਿਆ ਭਾਵ ਉਹਨੂੰ ਸੰਤੋਖ ਦੀ ਦਾਤ ਪ੍ਰਾਪਤ ਹੋ ਗਈ ਸੋ ਇਸ ਪ੍ਰਕਾਰ ਤ੍ਰਿਸ਼ਨਾ ਬੁੱਝ ਗਈ ਨਾਸ ਹੋ ਗਈ ਮਨ ਦੀਆਂ ਜਿਹੜੀਆਂ ਭੁੱਖਾਂ ਸਨ ਉਹ ਸਾਰੀਆਂ ਮਿਟ ਗਈਆਂ ਸਦੀਵੀ ਰੱਜ ਪ੍ਰਾਪਤ ਹੋ ਗਿਆ ਤ੍ਰਿਪਤੀ ਹੋ ਗਈ ਇਉਂ ਸੰਤੋਖ ਦੀ ਦਾਤ ਮਿਲੀ ਗੁਰੂ ਕੀ ਸੱਚੀ ਬਾਣੀ ਦੇ ਵਿੱਚੋਂ
ਸੱਚਾ ਸ਼ਬਦ ਵਿਚਾਰਾ
ਇਹ ਸਾਰੀ ਦਾਤ ਉਦੋਂ ਮਿਲੀ ਜਦੋਂ ਸੱਚਾ ਸ਼ਬਦ ਵਿਚਾਰਾ ਗੁਰੂ ਕਾ ਸੱਚਾ ਉਪਦੇਸ਼ ਵਿਚਾਰਿਆ ਸ਼ਬਦ ਜੋ ਬ੍ਰਹਮ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਜਦੋਂ ਉਸ ਦੀ ਵਿਚਾਰ ਕੀਤੀ ਹੈ ਜਦੋਂ ਉਹਦੇ ਨਾਲ ਜੁੜੇ ਆ ਗੁਰੂ ਕੀ ਬਾਣੀ ਦੀ ਵਿਚਾਰ ਹਿਰਦੇ ਵਿੱਚ ਕਰਕੇ ਤੇ ਉਸ ਬਾਣੀ ਦੀ ਵਿਚਾਰ ਨੂੰ ਅਪਣਾਇਆ ਹੈ ਮਨ ਵਿੱਚ ਧਾਰਨ ਕੀਤਾ ਹੈ ਤਾਂ ਭਾਈ ਇੰਨੀਆਂ ਮਹਾਨ ਬਖਸ਼ਿਸ਼ਾਂ ਫਿਰ ਗੁਰੂ ਕੀਆਂ ਪ੍ਰਾਪਤ ਹੋਈਆਂ
ਰਸ ਭੋਗਣ ਪਾਤਸ਼ਾਹੀਆ
ਬਾਕੀ ਤਾਂ ਭਾਈ ਦੁਨੀਆਂ ਦੇ ਭਾਵੇਂ ਜਿੰਨੇ ਮਰਜ਼ੀ ਰਸ ਭੋਗ ਲਈਏ ਜਿੰਨੇ ਮਰਜ਼ੀ ਮਜ਼ੇ ਲੈ ਲਈਏ ਆਨੰਦ ਲੈ ਲਈਏ ਪਾਤਸ਼ਾਹੀਆਂ ਪਾਤਸ਼ਾਹੀਆਂ ਵਰਗੇ ਆਨੰਦ ਵੀ ਬਾਦਸ਼ਾਹੀਆਂ ਮਾਰ ਲਈਆਂ ਸਲਤਨਤਾਂ ਭੋਗ ਲਈਆਂ ਵਜ਼ੀਰੀਆਂ ਅਮੀਰੀਆਂ ਭੋਗ ਲਈਆਂ ਰਾਜ ਭਾਗ ਪ੍ਰਾਪਤ ਕਰ ਲਏ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਰਸ ਭੋਗ ਲਏ
ਦੁੱਖ ਸੁੱਖ ਸੰਘਾਰਾ
ਕਦੇ ਜੀਵਨ ਵਿੱਚ ਦੁੱਖ ਆਏ ਤੇ ਕਦੇ ਸੁੱਖ ਆਏ ਇਹਨਾਂ ਵਿੱਚ ਹੀ ਸਾਰਾ ਜੀਵਨ ਜਿਹੜਾ ਇਹ ਨਾਸ ਹੋ ਜਾਂਦਾ ਖਤਮ ਹੋ ਜਾਂਦਾ ਹੈ
ਮੋਟਾ ਨਾਉ ਤਰਾਈਐ
ਆਪਣਾ ਨਾਮ ਬੜਾ ਵੱਡਾ ਰਖਾ ਲਿਆ ਮੋਟਾ ਨਾਉ ਬੜੀ ਮਹਾਨਤਾ ਵਾਲਾ ਨਾਮ ਆ ਪੁਰਾਣੇ ਰਾਜਿਆਂ ਮਹਾਰਾਜਿਆਂ ਦੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿੰਨੇ ਕਿੰਨੇ ਵੱਡੇ ਵਿਸ਼ੇਸ਼ਣ ਜਿਹੜੇ ਸੀ ਉਹਨਾਂ ਦੇ ਨਾਲ ਲਾਏ ਜਾਂਦੇ ਸੀ ਸੋ ਬਾਦਸ਼ਾਹ ਸਲਾਮਤ ਜਹਾਂ ਪਨਾਹ ਸੋ ਜਹਾਂ ਪਨਾਹ ਦਾ ਮਤਲਬ ਕਿ ਸਾਰਾ ਜਹਾਨ ਜਿਸ ਦੀ ਪਨਾਹ ਦੇ ਵਿੱਚ ਹੈ ਇਉਂ ਲੰਮੇ ਲੰਮੇ ਵਿਸ਼ੇਸ਼ਣ ਨਾ ਲਾ ਕੇ ਬੜੀਆਂ ਵਡਿਆਈਆਂ ਵਾਲੇ ਮੋਟਾ ਨਾਉ ਧਰਾਈ ਹੈ ਇਹੋ ਜਿਹਾ ਆਪਣਾ ਨਾਮ ਵੀ ਬੜਾ ਵੱਡਾ ਰਖਾ ਲਈਏ ਬੜੀਆਂ ਵਡਿਆਈਆਂ ਵਾਲਾ
ਗਲ ਔਗਣ ਭਾਰਾ
ਪਰ ਭਾਈ ਇਹ ਸਾਰੀਆਂ ਵਡਿਆਈਆਂ ਇਹ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਰਸ ਇਹ ਪਾਤਸ਼ਾਹੀਆਂ ਗਲ ਔਗਣ ਭਾਰਾ ਇਹ ਮੰਨੋ ਕਿ ਆਪਣੇ ਗਲਾਂ ਵਿੱਚ ਔਗਣਾਂ ਦਾ ਭਾਰ ਹੀ ਲੱਦਿਆ ਹੋਇਆ ਹੈ ਕਬੀਰ ਭਾਰ ਪਰਾਈ ਸਿਰ ਚਲੈ ਚਲਿਓ ਚਾਹੈ ਚਲਿਓ ਚਾਹੈ ਬਾਟ ਸੋ ਸਿਰ ਦੇ ਉੱਪਰ ਇਹ ਪਰਾਇਆ ਭਾਰ ਔਗਣਾਂ ਦਾ ਭਾਰ ਨਿੰਦਾ ਚੁਗਲੀ ਦਾ ਭਾਰ ਸੋ ਇਹ ਚੁੱਕ ਕੇ ਜੇ ਕੋਈ ਰਸਤੇ ਵਿੱਚ ਚੱਲਣਾ ਪਵੇ ਕਿੰਨਾ ਤੰਗ ਹੁੰਦਾ ਤੇ ਇਸੇ ਤਰ੍ਹਾਂ ਚੜ੍ਹਾਈ ਚੜ੍ਹਨੀ ਪੈ ਜਾਵੇ ਤਾਂ ਹੋਰ ਜ਼ਿਆਦਾ ਔਖਾ ਹੁੰਦਾ ਹੈ ਸੋ ਇਸ ਪ੍ਰਕਾਰ ਇਹ ਔਗਣਾਂ ਰੂਪੀ ਭਾਰ ਹੀ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ ਜੇ ਸਿਰ ਦੇ ਉੱਪਰ ਭਾਰ ਚੱਕ ਕੇ ਕੋਈ ਨਦੀ ਦੇ ਵਿੱਚੋਂ ਪਾਰ ਲੰਘਣਾ ਚਾਹੇ ਤਾਂ ਡੁੱਬੇਗਾ ਇਸੇ ਤਰ੍ਹਾਂ ਸੰਸਾਰ ਸਾਗਰ ਵਿੱਚ ਡੁੱਬਦਾ ਜਾਂਦਾ ਹੈ ਜੀਵ ਇਹਨਾਂ ਭਾਰੀ ਔਗਣਾਂ ਦੇ ਕਰਕੇ
ਮਾਨਸ ਦਾਤ ਨਾ ਹੋਵਈ
ਮਨੁੱਖ ਦੇ ਕੋਲੋਂ ਤਾਂ ਪਦੇ ਕਦੇ ਭਾਈ ਕੋਈ ਦਾਤ ਪ੍ਰਾਪਤ ਨਹੀਂ ਹੋ ਸਕਦੀ ਮਹਾਰਾਜ ਫਰਮਾਨ ਕਰਦੇ ਨੇ ਗੁਰਬਾਣੀ ਦੇ ਵਿੱਚ ਕਿ ਕੌਣ ਭਲਾ ਕਿਸੇ ਨੂੰ ਕੁਝ ਦੇ ਸਕਦਾ ਹੈ ਮਨੁੱਖ ਵਿਚਾਰਾ ਕੀ ਹੈ ਜਿਹੜਾ ਆਪਣੀ ਹਸਤੀ ਰੱਖਦਿਆਂ ਹੋਇਆਂ ਕਿਸੇ ਨੂੰ ਕੁਝ ਦੇ ਸਕੇ ਮੁਕਤੀ ਦੀ ਦਾਤ ਔਗੁਣਾਂ ਤੋਂ ਛੁੱਟਣ ਦੀ ਦਾਤ ਸ਼ੁਭ ਗੁਣਾਂ ਦੀ ਦਾਤ ਇਹ ਮਨੁੱਖਾਂ ਦੇ ਕੋਲੋਂ ਪ੍ਰਾਪਤ ਨਹੀਂ ਹੁੰਦੀ
ਤੂੰ ਦਾਤਾ ਸਾਰਾ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਦਾਤਾ ਸਾਰਾ ਸਾਰਾ ਤੋਂ ਭਾਵ ਸ੍ਰੇਸ਼ਟ ਤੂੰ ਹੀ ਸ੍ਰੇਸ਼ਟ ਦਾਤਾ ਉੱਤਮ ਦਾਤਾ ਹੈ ਸਾਰੀਆਂ ਦਾਤਾਂ ਦੇਣ ਵਾਲਾ
ਅਗਮ ਅਗੋਚਰ ਤੂੰ ਧਣੀ
ਅਗਮ ਗਮਤਾ ਤੋਂ ਪਰੇ ਪਹੁੰਚ ਤੋਂ ਪਰੇ ਸੋ ਵੇਦਾਂ ਸ਼ਾਸਤਰਾਂ ਦੀ ਪਹੁੰਚ ਤੋਂ ਪਰੇ ਮਨ ਅਤੇ ਬੁੱਧੀ ਦੀ ਪਹੁੰਚ ਤੋਂ ਪਰੇ ਹੈ ਵਾਹਿਗੁਰੂ ਅਗੋਚਰ ਇੰਦਰੀਆਂ ਦੇ ਅਵਿਸ਼ੇ ਰੂਪ ਹੈ ਅੱਖਾਂ ਦੁਆਰਾ ਵੇਖਿਆ ਨਹੀਂ ਜਾ ਸਕਦਾ ਕੰਨਾਂ ਨਾਲ ਸੰਪੂਰਨ ਤੌਰ ਤੇ ਗੁਣ ਸੁਣੇ ਨਹੀਂ ਜਾ ਸਕਦੇ ਚਮੜੀ ਦਾ ਸਪਰਸ਼ ਨਹੀਂ ਹੱਥ ਪਕੜ ਨਹੀਂ ਸਕਦੇ ਇਉਂ ਇੰਦਰੀਆਂ ਦਾ ਅਵਿਸ਼ੇ ਰੂਪ ਹੈ ਅਗੋਚਰ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਧਣੀ ਤੂੰ ਹੀ ਸਾਰਿਆਂ ਦਾ ਧਣੀ ਮਾਲਕ ਹੈ ਸਭ ਦਾ ਪਤੀ ਰੂਪ ਹੈ
ਅਵਗਤ ਅਪਾਰਾ
ਅਵਿਅਕਤ ਸਰੂਪ ਹੈ ਅਵਿਅਕਤ ਭਾਵ ਸਰੀਰਾਂ ਤੋਂ ਰਹਿਤ ਸਦੀਵ ਕਾਲ ਸਦਾ ਸਦਾ ਅਵਗਤ ਪਹੁੰਚ ਤੋਂ ਪਰੇ ਰੂਪ ਹੈ ਅਪਾਰਾ ਪਾਰਾ ਵਾਰ ਤੋਂ ਰਹਿਤ ਹੈ
ਹੋਰ ਸ਼ਬਦ ਦੀ ਦਰ ਜੋਈ ਹੈ
ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਹੀ ਤੇਰੇ ਦਰ ਨੂੰ ਤੱਕਿਆ ਜਾ ਸਕਦਾ ਤੇਰੇ ਦਰ ਤੇ ਆ ਕੇ ਤੇਰੇ ਦਰਸ਼ਨ ਹੁੰਦੇ ਨੇ
ਮੁਕਤੇ ਭੰਡਾਰਾ
ਤੇਰੇ ਦਰ ਉੱਪਰ ਮੁਕਤੀ ਦੇ ਭੰਡਾਰ ਹਨ ਜੋ ਤੇਰਾ ਨਾਮ ਜਪਣ ਨਾਲ ਗੁਰੂ ਕੀ ਕਿਰਪਾ ਸਦਕਾ ਪ੍ਰਾਪਤ ਹੁੰਦੇ ਨੇ
ਨਾਨਕ ਮੇਲ ਨਾ ਚੁਕਾਈ
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਇਉਂ ਗੁਰੂ ਕੀ ਕਿਰਪਾ ਦੇ ਨਾਲ ਜਦੋਂ ਅਕਾਲ ਪੁਰਖ ਵਾਹਿਗੁਰੂ ਕਾ ਮੇਲ ਪ੍ਰਾਪਤ ਹੋ ਗਿਆ ਮੇਲ ਨਾ ਚੁਕਾਈ ਇਹ ਮੇਲ ਫਿਰ ਕਦੇ ਚੁੱਕਦਾ ਨਹੀਂ ਕਦੇ ਵਿਛੋੜਾ ਨਹੀਂ ਪੈਂਦਾ ਹਰੇ ਆਪੇ ਲਏ ਮਿਲਾਏ ਫਿਰ ਵਿਛੋੜਾ ਨਾ ਥੀ ਵਈ ਬਲਰਾਮ ਜੀਓ ਫਿਰ ਭਾਈ ਇਹ ਮੇਲ ਕਦੇ ਖਤਮ ਨਹੀਂ ਹੁੰਦਾ ਨਾਸ ਨਹੀਂ ਹੁੰਦਾ
ਸੱਚੇ ਵਪਾਰਾ
ਜਿਨ੍ਹਾਂ ਨੇ ਸੱਚਾ ਵਪਾਰ ਕੀਤਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਨਾਮ ਸਿਮਰਿਆ ਜਿਨ੍ਹਾਂ ਨੇ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਅਰਾਧਿਆ ਉਹਨਾਂ ਦਾ ਸਦੀਵੀ ਮਿਲਾਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋ ਜਾਂਦਾ ਹੈ ਸੋ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕਰ ਆਪਾਂ ਨੂੰ ਸ਼ੁਭ ਸਿੱਖਿਆ ਬਖਸ਼ੀ ਉਪਦੇਸ਼ ਬਖਸ਼ਿਆ ਅਰਦਾਸ ਬੇਨਤੀ ਕਰੀਏ ਗੁਰੂ ਕੇ ਚਰਨਾਂ ਵਿੱਚ ਸਤਿਗੁਰੂ ਜੀ ਕਿਰਪਾ ਕਰੋ ਆਪ ਜੀ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਨਾਮ ਦੀ ਕਣੀ ਮਾਤਰ ਸਾਡੇ ਹਿਰਦੇ ਵਿੱਚ ਵੀ ਵਸ ਜਾਵੇ ਕਿਉਂਕਿ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਦੀਨਾ ਆਵੈ ਕਿਣਕਾ ਮਾਤਰ ਵੀ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਆਪਾਂ ਇਹ ਲੋਕ ਸੁਖੀ ਪਰਲੋਕ ਸਹੇਲੇ ਹੋ ਜਾਈਏ ਆਪੇ ਸਤਿਗੁਰੂ ਜੀ ਕਿਰਪਾ ਕਰਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੇ ਖਿਮਾ ਅੱਗੇ ਦੀ ਸਮਤ ਬਖਸ਼ਣੀ
ਆਦਮ ਅਗੋਚਰ ਤੂੰ ਧਣੀ ਅਵਗਤ ਅਪਾਰਾ ਗੁਰ ਸਬਦੀ ਦਰ ਜੋਈ ਐ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁਕਾਈ ਸਾਚੇ ਵਾਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।